ਪਰ ਉਹ ਬਾਹਰ ਜ਼ਰੂਰ ਨਿਕਲੇ ਹੁਕਮ ਵਿੱਚ, ਪਰ ਦਰਵਾਜ਼ੇ 'ਤੇ ਬੈਠਾ ਰਹੇ ਕਿ ਫਿਰ ਬੁਲਾਏਗਾ, ਫਿਰ ਬੁਲਾਏਗਾ। ਤਾਂ ਇੰਨੀ ਜਦੋਂ ਸਿਦਕ ਦੀ ਇੰਤਹਾ ਹੁੰਦੀ ਹੈ ਤਾਂ ਫਿਰ ਗੁਰੂ ਸਿੱਖ ਕੋਲ ਉੱਠ ਕੇ ਆਪ ਚਲਾ ਜਾਂਦਾ ਹੈ। ਫਿਰ ਉਸਨੂੰ ਕਹਿੰਦਾ ਹੈ ਕਿ ਆ ਥੋੜ੍ਹੀ ਜਿਹੀ ਚਰਨ ਦੀ ਧੂੜ ਮੈਨੂੰ ਦੇ, ਮੈਂ ਤੇਰੇ ਚਰਨਾਂ ਦੀ ਧੂੜ ਮੰਗਦਾ ਹਾਂ। ਇਹ ਕਿਉਂ ਹੋਇਆ ਕਿ ਸਿੱਖ ਗੁਰੂ ਨੂੰ ਚੰਗਾ ਲੱਗ ਗਿਆ, ਚੰਗਾ ਲੱਗਾ ਤਾਂ ਧੂੜ ਮੰਗੀ। ਬੰਦਾ ਉਹਦੀ ਧੂੜ ਮੰਗੇਗਾ ਜਿਹੜਾ ਉਸਨੂੰ ਚੰਗਾ ਲੱਗਦਾ। ਤਾਂ ਇੰਨੀ ਉਡੀਕ ਕੋਈ ਕਰੇ, ਇੰਨੀ ਘਾਲਣਾ ਕੋਈ ਕਰੇ ਤਾਂ ਗੱਲ ਲੇਖੇ ਵਿੱਚ ਪੈਣੀ ਸ਼ੁਰੂ ਹੁੰਦੀ ਹੈ, ਦਾਵਾ ਉਸ ਰਾਹ 'ਤੇ ਨਹੀਂ ਚੱਲਦਾ। ਅੱਜ ਜਿਹੜੀ ਪੌੜੀ ਗੁਰੂ ਨਾਨਕ ਸਾਹਿਬ ਨੇ ਕਹੀ ਉਹ ਇਹਦੇ ਨਾਲ ਸੰਬੰਧਿਤ ਹੈ। ਇੱਥੇ ਸ਼ਬਦ ਵਰਤਿਆ ਵੀ ਜੇ ਮੈਂ ਤੀਰਥ ਨਹਾ ਵੀ ਲਵਾਂ ਤੇ ਉਹਨੂੰ ਪ੍ਰਵਾਨ ਹੀ ਨਹੀਂ ਹੋਇਆ ਤੇ ਨਹਾ ਕੇ ਕੀ ਕਰਾਂਗਾ। ਇੱਥੇ ਤੀਰਥ ਨਹਾਉਣ ਦੇ ਅਰਥ ਨੇ ਘਾਲਣਾ ਕਰਨੀ, ਭਾਵੇਂ ਇੱਕੋ ਹੀ ਲਫ਼ਜ਼ ਵਰਤਿਆ ਨਾ। ਤੀਰਥ ਦਾ ਮਤਲਬ ਕੀ ਹੈ? ਕੋਈ ਬੰਦਾ ਕਿਸੇ ਨਦੀ ਤੇ ਜਾ ਰਿਹਾ ਇਸ਼ਨਾਨ ਕਰਨ ਵਾਸਤੇ, ਤੁਰਦਾ ਹੈ ਥੱਕ ਜਾਂਦਾ ਹੈ, ਵਾਪਸ ਆਉਂਦਾ ਹੈ ਥੱਕ ਜਾਂਦਾ ਹੈ। ਜਿੰਨੇ ਵੀ ਕਰਮ ਨੇ ਸਾਰੇ ਜਿਹੜੇ ਗੁਰੂ ਨੇ ਦੱਸੇ ਨੇ, ਸਵੇਰੇ ਜਾਗਣਾ, ਬਾਣੀ ਪੜ੍ਹਨੀ, ਸੇਵਾ ਕਰਨੀ ਸਾਰਾ ਦਿਨ, ਜਲ ਵਰਤਾਉਣਾ, ਸਾਰੇ ਕੰਮ ਕਰਨੇ, ਪਰ ਸਤਿਗੁਰੂ ਨੇ ਕਰਨ ਵਾਲੇ ਨੂੰ ਸੁਚੇਤ ਕਰ ਦਿੱਤਾ। ਕਹਿਣ ਲੱਗੇ ਵੇਖੀ ਕਿਤੇ ਇਹ ਨਾ ਭਾਵਨਾ ਬਣਾਈ ਕਿ ਮੈਂ ਕੀਤਾ ਹੈ ਤੇ ਹੁਣ ਮੇਰਾ ਦਾਅਵਾ ਹੋ ਗਿਆ ਆਪਣੇ ਗੁਰੂ ਤੇ ਵੀ ਤੂੰ ਮੈਨੂੰ ਜ਼ਰੂਰ ਹੀ ਪ੍ਰਵਾਨ ਕਰੇਗਾ। ਇਹ ਉਹਦੀ ਮਰਜ਼ੀ ਅੱਗੇ ਹੈ। ਹੋ ਸਕਦਾ ਉਹ ਕਵੇ ਜਾ ਤੇਰੀ ਸੇਵਾ ਨਹੀਂ ਪ੍ਰਵਾਨ ਮੈਨੂੰ, ਇਸ ਤਰ੍ਹਾਂ ਦਾ ਕੁਝ ਰਾਹ ਹੈ। ਤਾਂ ਗੁਰੂ ਸਾਹਿਬ ਨੇ ਜਿਹੜੇ ਮੈਂ ਥੋੜੇ ਜਿਹੇ ਪੌੜੀ ਦੇ ਅਰਥ ਪਹਿਲਾਂ ਕਹਿ ਦਿਆਂ ਜਿਹਦੇ ਦੁਆਲੇ ਅਸੀਂ ਘੁੰਮਣਾ ਹੈ, ਇਹ ਗੁਰੂ ਸਾਹਿਬ ਕਹਿੰਦੇ ਜੇ ਮੈਂ ਇਹ ਸਭ ਕੁਝ ਕਰ ਵੀ ਲਵਾਂ ਗੁਰੂ ਨੂੰ ਖੁਸ਼ ਕਰਨ ਵਾਸਤੇ, ਰੱਬ ਨੂੰ ਖੁਸ਼ ਕਰਨ ਲਈ ਜੋ ਗੁਰੂ ਨੇ ਕਿਹਾ ਸਾਰਾ ਮਿਣ ਮਿਣ ਕੇ ਕਰਾਂ, ਵੀ ਇਸ ਵੇਲੇ ਉੱਠਣਾ, ਇਸ ਵੇਲੇ ਸੌਣਾ, ਇਸ ਤਰ੍ਹਾਂ ਖਾਣਾ ਇੰਨਾ ਕੁ, ਪਹਿਨਣਾ ਇਸ ਤਰ੍ਹਾਂ ਦਾ, ਬੋਲਣਾ ਇਸ ਤਰ੍ਹਾਂ ਹੈ, ਵੇਖਣਾ ਇਸ ਤਰ੍ਹਾਂ ਹੈ, ਇਹ ਸਾਰਾ ਕੁਝ ਮੈਂ ਠੀਕ ਠੀਕ ਵੀ ਕਰਦਿਆਂ, ਪਰ ਜੇ ਮੈਂ ਤੈਨੂੰ ਚੰਗਾ ਨਾ ਲੱਗਾਂ, ਤੀਰਥ ਨਾਵਾਂ ਜੇ ਤਿਸ ਭਾਵਾਂ, ਇਹ ਸਾਰਾ ਕੁਝ ਤੇ ਤਾਂ ਹੀ ਤੂੰ ਪ੍ਰਵਾਨ ਕਰਨਾ ਜੇ ਮੈਂ ਤੈਨੂੰ ਚੰਗਾ ਲੱਗ ਗਿਆ। ਫਿਰ ਤੂੰ ਕਿਵੇਂ ਸਾਡੇ ਤੇ ਖੁਸ਼ ਹੋਵੇਂ, ਕਿਵੇਂ ਅਸੀਂ ਤੈਨੂੰ ਚੰਗੇ ਲੱਗੀਏ, ਉਹ ਕਿਹੜਾ ਤਰੀਕਾ ਹੈ? ਜੇ ਨਾ ਪਾਇਆ ਉਸਨੂੰ ਚੰਗਾ ਨਾ ਲੱਗਿਆ ਤੇ ਗੱਲ ਨਹੀਂ ਬਣੇਗੀ। ਨਾ ਚੰਗਾ ਲੱਗਣ ਦਾ ਕਾਰਨ ਇਹ ਹੀ ਹੈ, ਕਰਮ ਮਾੜੇ ਨਹੀਂ, ਇਹ ਸਾਰੇ ਬੜੇ ਉੱਤਮ ਨੇ ਜਿਹੜੇ ਗੁਰੂ ਕਾ ਹੁਕਮ ਸੀ ਜਾਂ ਦੂਜੇ ਧਰਮਾਂ ਨੇ ਆਪਣੇ ਰਹਿਬਰ ਜਿਹੜੇ ਅਨੁਯਾਈਆਂ ਨੂੰ ਕਹੇ ਨੇ ਇਸ ਤਰ੍ਹਾਂ ਕਰੋ। ਕਰਮ ਤਾਂ ਗਲਤ ਨਹੀਂ ਹਨ, ਵੀ ਤੂੰ ਮਿਹਨਤ ਕਰ, ਬਾਣੀ ਪੜਿਆ ਕਰ, ਨਾਮ ਜਪਿਆ ਕਰ, ਸੇਵਾ ਕਰਿਆ ਕਰ, ਅੰਮ੍ਰਿਤਪਾਨ ਕਰ ਲੈ, ਇਸ ਤਰ੍ਹਾਂ ਜੀਵਨ ਨੂੰ ਬਿਤਾ, ਕਰਮ ਨਹੀਂ ਮਾੜੇ। ਪਰ ਗੁਰੂ ਨੂੰ ਇਹ ਅਸੀਂ ਜਦੋਂ ਕਰ ਵੀ ਲਏ ਤਾਂ ਚੰਗੇ ਕਿਉਂ ਨਹੀਂ ਲੱਗੇ? ਕਿਉਂਕਿ ਕਰਕੇ ਜਾ ਕੇ ਮਨ ਵਿੱਚ ਦਾਅਵਾ ਕਰ ਲਿਆ ਕਿ ਮੈਂ ਹੁਣ ਸਾਰਾ ਕੁਝ ਕਰ ਲਿਆ ਠੀਕ ਠੀਕ, ਹੁਣ ਵਹੀ ਕੱਢੋ ਤੇ ਮੇਰੇ ਨਾਲ ਕਰੋ ਹਿਸਾਬ, ਮੈਂ ਕੀਤਾ ਤੇ ਇਹਦਾ ਫਲ ਦਿਓ ਮੈਨੂੰ। ਹਜ਼ੂਰ ਨੇ ਕਿਹਾ ਨਹੀਂ, ਇਸ ਤਰ੍ਹਾਂ ਨਹੀਂ, ਫਿਰ ਜਾ ਤੂੰ, ਫਿਰ ਕਰ ਪਰਤ ਕੇ, ਇਸ ਤਰ੍ਹਾਂ ਨਹੀਂ ਇੱਥੇ ਗੱਲ ਬਣਨੀ, ਦਾਅਵਾ ਨਹੀਂ। ਇਹ ਤਾਂ ਰਾਹ ਇਸ ਤਰ੍ਹਾਂ ਦਾ, ਗੁਰੂ ਸਾਹਿਬ ਨੇ ਕਿਹਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਜੇ ਮੈਂ ਤੈਨੂੰ ਚੰਗਾ ਨਹੀਂ ਲੱਗਾ ਤੇ ਮੈਂ ਨਹਾ ਕੇ ਵੀ ਕੀ ਕਰਾਂਗਾ, ਇਹ ਸਾਰੇ ਕੰਮ ਲੇਖੇ ਵਿੱਚ ਨਹੀਂ ਪੈਣਗੇ। ਹਾਂ ਇੱਕ ਗੱਲ ਕਹੀ, ਜੇਤੀ ਸਿਰਠ ਉਪਾਈ, ਇਹ ਗੱਲ ਅੱਗੇ ਫਿਰ ਵੱਖਰੇ ਅਰਥ ਕਰਾਂਗਾ। ਤਾਂ ਦਾਅਵਾ ਨਹੀਂ ਚੱਲਦਾ। ਜਿਹੜੀ ਵਿਚਾਰ ਮੈਂ ਬੇਸ ਵਿੱਚ ਹੁਣ ਤੱਕ ਕਹੀ ਉਹਦਾ ਮਤਲਬ ਇਹ ਕਿ ਅੱਜ ਦੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਵੇਖੀ ਭੁੱਲਣਾ ਜਾਈ, ਕਰਮ ਜ਼ਰੂਰ ਕਰ ਪਰ ਦਾਅਵਾ ਨਾ ਕਰੀ। ਜੇ ਦਾਅਵਾ ਕੀਤੋ ਹੀ ਕੀਤਾ ਹੋਇਆ ਅੱਗੇ ਨਹੀਂ ਪ੍ਰਵਾਨ ਹੋਣਾ, तू ठीक भी करे ते दावा भी ना करे फिर भी तेनू गुरु प्यार ना करे फिर भी उलामा ना दई अखीर तक मार दे अपने आप नू ते जदों तेरा अखीरला हिस्सा मर जाएगा उहदे तों अगे रब शुरू हो जाएगा उहदे तों अगे जीवन शुरू हो जाएगा उहदे तों पहला ते सारा कूड़ ही है ते कूड़ दे अर्थ आपां कीते सन दुख झूठ दे अर्थ दुख ने एक बंदे दे दो ना इको चीज दे दो ना वह केड़ी चीज उन्हूं ही दुख कहिंदे ने उन्हूं झूठ कहिंदे ਤਾਂ ਸਤਿਗੁਰੂ ਨੇ ਤੇ ਇੱਥੋਂ ਤੱਕ ਬਚਨ ਕੀਤਾ ਕਿ ਸਭ ਤੋਂ ਪਹਿਲਾਂ ਦਾਅਵੇ ਤੋਂ ਬਿਨਾਂ ਵਾਲਾ ਜੀਵਨ ਜਿਹਦੇ ਵਿੱਚ ਕੋਈ ਅਧਿਕਾਰ ਨਹੀਂ ਮੈਨੂੰ ਇਹ ਚਾਹੀਦਾ ਸਿੱਖ ਦੇ ਮੂੰਹ ਤੇ ਨਿਕਲਦਾ ਹੀ ਨਹੀਂ ਹੈ ਹਾਂ ਉਹ ਥੋੜਾ ਥੋੜਾ ਅੰਦਰੋਂ ਕਹਿੰਦਾ ਵੀ ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਦੇ ਇਹ ਗੱਲ ਅਰਦਾਸ ਜ਼ਰੂਰ ਕਰਦਾ ਹੈ ਕਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਰ ਸਿੱਖ ਨਹੀਂ ਕਹਿੰਦਾ ਕੋਈ ਅਵਸਥਾ ਦੇ ਕਿਉਂਕਿ ਉਹ ਮੰਗ ਹੀ ਰੁਕਾਵਟ ਬਣ ਜਾਏਗੀ ਅਵਸਥਾ ਬਣਨ ਵਿੱਚ ਰੁਕਾਵਟ ਬਣੇਗੀ ਤਾਂ ਕਬੀਰ ਜੀ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਮਹਿੰਦੀ ਜਿਹੜੀ ਹੈ ਉਹਦਾ ਡਲਾ ਹੁੰਦਾ ਹੈ ਪੱਥਰ ਦਾ ਉਹਨੂੰ ਪੀਸਿਆ ਜਾਂਦਾ ਉਹਨੇ ਆਪਣੇ ਆਪ ਨੂੰ ਪਿਸ਼ਾ ਵੀ ਲਿਆ ਬਰੀਕ ਹੋ ਗਈ ਪਾਊਡਰ ਬਣ ਗਈ ਧੂੜਾ ਬਣ ਗਈ ਆਟਾ ਬਣ ਗਈ ਤੇ ਪੀਸ ਕੇ ਪੀਸਣ ਵਾਲੇ ਨੇ ਉਸ ਮਹਿੰਦੀ ਨੇ ਆਪਣੇ ਉੱਪਰ ਕਿਸੇ ਦੇ ਪੈਰਾਂ ਵਿੱਚ ਲੱਗਣ ਵਾਸਤੇ ਹੱਥਾਂ ਵਿੱਚ ਲੱਗਣ ਵਾਸਤੇ ਕਿੰਨਾ ਦੁੱਖ ਸਹਿਆ ਆਪਣੇ ਉੱਤੇ ਚੋਟਾਂ ਖਾਧੀਆਂ ਆਪਣਾ ਰੂਪ ਹੀ ਬਦਲ ਦਿੱਤਾ ਉਹਨੂੰ ਕੋਈ ਮਿਲਣ ਲਈ ਆਇਆ ਤੇ ਉਹ ਮਹਿੰਦੀ ਨੂੰ ਲੱਭਦਾ ਫਿਰੇ ਕਿੱਥੇ ਤਾਂ ਉਹਨੇ ਜਵਾਬ ਦਿੱਤਾ ਮੈਂ ਹਾਂ ਇੱਥੇ ਉਹਨੇ ਕਿਹਾ ਤੇਰਾ ਤੇ ਰੂਪ ਹੀ ਨਹੀਂ ਰਿਹਾ ਬਦਲ ਦਿੱਤਾ ਰੂਪ ਸਾਰਾ ਉਹਦਾ ਹੁਣ ਧੂੜਾ ਬਣ ਗਿਆ ਪਹਿਲਾਂ ਡਲੀ ਸੀ ਉਹ ਪਰ ਜਿਹਨੇ ਰਗੜਿਆ ਸੀ ਉਹਨੇ ਡੱਬੇ ਵਿੱਚ ਪਾ ਕੇ ਰੱਖ ਦਿੱਤੀ 2 ਸਾਲ ਪਰਤ ਕੇ ਪੁੱਛੇ ਹੀ ਨਹੀਂ ਤੂੰ ਕਿੱਥੇ ਹੁੰਦੀ ਜ਼ਰੂਰੀ ਨਹੀਂ ਉਹ ਪੈਰਾਂ ਨੂੰ ਲਾ ਲਵੇ ਉਦਣ ਹੀ ਪਰ ਉਹ ਉੱਥੇ ਉਸ ਥਾਂ ਤੇ ਡੱਬੇ ਵਿੱਚ ਪਈ ਹੋਈ ਹੈ ਤੇ ਉਡੀਕ ਜ਼ਰੂਰ ਕਰ ਰਹੀ ਹੈ ਕਿ ਇੱਕ ਦਿਨ ਪੀਣ ਵਾਲਾ ਮੇਰੇ ਵਿੱਚ ਪਾਣੀ ਜ਼ਰੂਰ ਪਾਏਗਾ ਮੈਨੂੰ ਜ਼ਰੂਰ ਘੋਲੇਗਾ ਤੇ ਜ਼ਰੂਰ ਆਪਣੇ ਹੱਥਾਂ ਪੈਰਾਂ ਤੇ ਲਾਏਗਾ ਉਡੀਕ ਜ਼ਰੂਰ ਹੈ ਇਹਦਾ ਮਤਲਬ ਇਹ ਨਹੀਂ ਜਿਹੜੀ ਗੱਲ ਮੈਂ ਕਰ ਰਿਹਾ ਜਾਂ ਗੁਰੂ ਸਾਹਿਬ ਦੇ ਬਾਣੀ ਦੇ ਅਰਥ ਕਰ ਰਿਹਾ ਕਹਿ ਦਿਆਂ ਤਾਂ ਇਹਦੇ ਭਾਵ ਇਹ ਨਹੀਂ ਕਿ ਸਿੱਖ ਕੁਝ ਵੀ ਨਾ ਕਰੇ ਆਲਸੀ ਹੋ ਜਾਏ ਨਹੀਂ ਇੰਤਜ਼ਾਰ ਤੇ ਉਹਦੇ ਵਿੱਚ ਹੈ ਨਾ ਪਰ ਇੰਤਜ਼ਾਰ ਜਿਹੜੀ ਹੈ ਤਕਰੀਬਨ ਮਿਹਨਤ ਜਿਹੜੀ ਹੈ ਤਕਰੀਬਨ ਬੰਦੇ ਦਾ ਹੰਕਾਰ ਬਣੀ ਜਾਇਆ ਕਰਦੀ ਹੈ ਉਹਦੇ ਨਾਲ ਕੁਝ ਨਾ ਕੁਝ ਜੋੜੀ ਜਾਂਦਾ ਹੈ ਕੋਈ ਨਾ ਕੋਈ ਕਿਸੇ ਨੂੰ ਮਾਇਆ ਨਾਲ ਚੰਬੜ ਗਈ ਕਿਸੇ ਨੂੰ ਗਿਆਨ ਨਾਲ ਚੰਬੜ ਗਿਆ ਚੰਬੜ ਜ਼ਰੂਰ ਗਿਆ ਚੀਜ਼ਾਂ ਵੱਖਰੀਆਂ ਸਨ ਕਿਸੇ ਨੂੰ ਸੰਸਾਰ ਦੀ ਮਾਇਆ ਚੰਬੜ ਗਈ ਕਿਸੇ ਨੂੰ ਧਰਮ ਦੀ ਮਾਇਆ ਚੰਬੜ ਗਈ 2 ਤਰ੍ਹਾਂ ਦੀ ਹੈ ਨਾ ਚੰਬੜ ਜ਼ਰੂਰ ਗਈ ਲਾਉਣਾ ਸੀ ਨਾਲੋਂ ਕੁਝ ਨਾ ਕੁਝ ਖਾਲੀ ਕਰਨਾ ਸੀ ਸ਼ੁੱਧ ਕਰਨਾ ਸੀ ਆਪਣੇ ਆਪ ਨੂੰ ਪਰ ਉਹਦੇ ਨਾਲ ਤੇ ਹੋਰ 2-4 ਚੀਜ਼ਾਂ ਬੰਨ ਲਈਆਂ ਵੀ ਹੋਰ ਭਾਰ ਵਧਾ ਲਿਆ ਉਹ ਨਹੀਂ ਘਟਿਆ ਅੰਦਰੋਂ ਤਾਂ ਉਸ ਮਹਿੰਦੀ ਲਾਉਣ ਵਾਲੇ ਦੀ ਮਰਜ਼ੀ ਹੈ ਕਿੱਦਣ ਲਾਏ ਜੇ ਨਾ ਲਾਏ ਤੇ ਕਿੰਨਾ ਚਿਰ ਲਾਏ ਉਸ ਮਹਿੰਦੀ ਦਾ ਕੋਈ ਜ਼ੋਰ ਨਹੀਂ ਸਤਿਗੁਰਾਂ ਨੇ ਕੁਝ ਇਸ ਤਰ੍ਹਾਂ ਦਾ ਜੀਵਨ ਬਖਸ਼ਿਆ ਸਿੱਖ ਨੂੰ ਜਿਵੇਂ ਉਸ ਮਹਿੰਦੀ ਦਾ ਹੈ ਕਬੀਰ ਜੀ ਕਹਿੰਦੇ ਨੇ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਆਪਣੇ ਆਪ ਨੂੰ ਪੀਸ ਕੇ ਕਿਹਨੂੰ ਪੀਣਾ ਇੱਥੇ ਕੋਈ ਮਹਿੰਦੀ ਸਿਰਫ ਉਦਾਹਰਨ ਹੈ ਧਿਆਨ ਦਿਓ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਨੇ ਵਾਰ ਵਾਰ ਕਿਹਾ ਇੱਕ ਦੇਹ ਬੁਝਾਈ ਤੇ ਮੈਂ ਕੱਲ ਵੀ ਕਿਹਾ ਸੀ ਵੀ ਬਾਣੀ ਸਾਰੀ ਬੁਝਾਰਤ ਹੈ ਜਿਹੜੀ ਗੱਲ ਕੀਤੀ ਜਾਂਦੀ ਉਹਦੇ ਵਿੱਚ ਗੱਲ ਹੋਰ ਹੁੰਦੀ ਹੈ ਉਹ ਗੱਲ ਨਹੀਂ ਹੁੰਦੀ ਜੇ ਅਸੀਂ ਇੱਥੇ ਭੁੱਲ ਗਏ ਨਾ ਗੱਲਾਂ ਵਿੱਚ ਵੈਸੇ ਸਾਡੀ ਬੰਦੇ ਦੀ ਮਜਬੂਰੀ ਹੈ ਕਿ ਉਹ ਕਹਾਣੀਆਂ ਦਾ ਕੰਨ ਰਸ ਦਾ ਆਦੀ ਬੜਾ ਹੈ ਹੁਣ ਇਹ ਜਿਹੜਾ ਵਿਸ਼ਾ ਚੱਲ ਰਿਹਾ ਤਾਂ ਮੈਨੂੰ ਵੀ 5-7 ਸਾਲ ਹੋ ਗਏ ਕੰਮ ਕਰਦਿਆਂ, ਮੇਰੇ ਕੋਲ 20-25 ਕਹਾਣੀਆਂ ਹਨ ਜਿਹੜੀਆਂ ਤੁਹਾਨੂੰ 2 ਘੰਟੇ ਸੁਣਾਈ ਜਾਵਾਂ, ਤਾਂ ਉਹਦੇ ਵਿੱਚ ਆਪ ਖੁਸ਼ ਵੀ ਜ਼ਰੂਰ ਹੋ ਜਾਓਗੇ, ਪਰ ਜਿਹੜੀ ਵਿੱਚ ਬੁਝਾਰਤ ਏ ਉਹ ਗੱਲ ਸਮਝ ਵਿੱਚ ਨਹੀਂ ਆਏਗੀ। ਮਹਿੰਦੀ ਦੀ ਗੱਲ ਕੀਤੀ ਜਾ ਸਕਦੀ, ਹੁਣ ਮਹਿੰਦੀ ਦਾ ਇੱਕ ਸਲੋਕ ਹੈ ਨਾ, ਮੈਂ ਥੋੜ੍ਹੀ ਜਿਹੀ ਗੱਲ ਇਹਦੇ 'ਤੇ ਕਹਿ ਦਿਆਂ ਵੀ ਅਸੀਂ ਕਿੱਥੇ ਗਲਤੀਆਂ ਕਰ ਰਹੇ ਹਾਂ। ਵਿਆਖਿਆਕਾਰ ਵੀ ਇਹ ਮਹਿੰਦੀ ਦੀ ਗੱਲ ਹੈ, ਉਦਾਹਰਣ ਸੀ ਸਿਰਫ, ਪਰ ਇਹਦਾ ਵਿਸ਼ਾ ਸੀ ਕਿ ਆਪ ਪਿਸਾਏ ਆਪਣੇ ਆਪ ਨੂੰ ਪੀਣਾ। ਇੱਥੇ ਵਿਆਖਿਆ ਤੇ ਹੋਣੀ ਚਾਹੀਦੀ ਸੀ ਆਪਣੇ ਆਪ ਦੀ, ਹੰਕਾਰ ਨੂੰ ਕਿਵੇਂ ਪੀਣਾ, ਪਰ ਅਸੀਂ ਪੂਰਾ ਅੱਧਾ ਘੰਟਾ ਲਾ ਦਿੱਤਾ ਮਹਿੰਦੀ ਉੱਗਦੀ ਕਿੱਥੇ ਵੇ, ਕਿਹੜੇ ਇਲਾਕੇ ਵਿੱਚ ਚੰਗੀ ਹੁੰਦੀ ਹੈ, ਕਿੰਨੀ ਨਸਲਾਂ ਦੀ ਹੈ, ਕਿੰਨੇ ਦਿਨਾਂ ਵਿੱਚ ਮਹਿੰਦੀ ਲੱਗਦੀ ਹੈ ਬੂਟੇ ਨੂੰ, ਬੂਟਾ ਕਿੱਡਾ ਕੁ ਹੁੰਦਾ ਹੈ, ਗੋਡੀ ਕਿੰਨੀ ਵਾਰੀ ਕਰਨੀ ਪੈਂਦੀ ਹੈ, ਫਿਰ ਇਹਨੂੰ ਤੋੜਦੇ ਕਿਵੇਂ ਨੇ, ਫਿਰ ਇਹ ਬਣਦੀ ਕਿਵੇਂ ਹੈ, ਕਿੰਨੇ ਰੁਪਈਏ ਕਿਲੋ ਵਿਕਦੀ ਹੈ, ਕਿਹੜੇ ਪਾਸੇ ਲੈ ਕੇ ਤੁਰ ਪਏ ਗੱਲ ਨੂੰ। ਹੈ ਨਾ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਕਿ ਜਿਹੜੀਆਂ ਅਸੀਂ, ਜਿਨ੍ਹਾਂ ਦਾ ਸਿਰਫ ਸਹਾਰਾ ਲਿਆ ਗਿਆ ਸੀ ਪਰ ਅਸੀਂ ਉਹ ਹੀ ਫੜ ਲਈਆਂ, ਅੱਗੇ ਨਹੀਂ ਤੁਰੇ, ਜਿਹਦੇ ਵੱਲ ਗੁਰੂ ਸਾਹਿਬ ਨੇ ਜਿਸ ਗੱਲ ਨੂੰ ਸਮਝਾਉਣ ਲਈ ਗੱਲ ਕੀਤੀ ਸੀ। ਆ 20-20, 40-40 ਸਾਲ ਦੇ ਪੁਰਾਣੇ ਸਰੋਤੇ ਮੈਨੂੰ ਮਿਲੇ, ਸਾਰੀਆਂ ਕਹਾਣੀਆਂ ਚੇਤੇ, ਉਹਦਾ ਤੱਤ ਦਾ ਪਤਾ ਹੀ ਨਹੀਂ ਅਜੇ ਤੱਕ ਵੀ ਉਹ ਕਹਾਣੀ ਗੱਲ ਕਿਹੜੀ ਕਹਿ ਰਹੀ। ਉਦਾਹਰਣ ਦਿੱਤੀ ਗਈ, ਉਦਾਹਰਣ ਚੇਤੇ ਕਰ ਲਈ, ਸਾਰੀਆਂ ਉਦਾਹਰਨਾਂ ਚੇਤੇ, ਤੇ ਜਦੋਂ ਕਥਾ ਸ਼ੁਰੂ ਹੁੰਦੀ ਹੈ, ਕਈ ਸਰੋਤੇ ਮੈਂ ਸੁਣੇ ਉਹ ਕਹਿੰਦੇ ਜਦੋਂ ਗਿਆਨੀ ਜੀ ਕਥਾ ਸ਼ੁਰੂ ਕਰਦੇ ਸਾਨੂੰ ਸਾਰਾ ਪਤਾ ਲੱਗ ਜਾਂਦਾ ਅੱਜ ਕਿਹੜੀ ਕਥਾ ਆਉਣੀ ਹੈ, ਕਿਉਂਕਿ ਉਹ ਯਾਦ ਹੋ ਗਈਆਂ, ਸਾਰੀਆਂ ਉਦਾਹਰਨਾਂ ਚੇਤੇ ਵਿੱਚ ਆ ਗਈਆਂ। ਪਰ ਉਹ ਜਿਹੜੀ ਗੁਰੂ ਸਾਹਿਬ ਨੇ ਕਹੀ ਨਾ ਕਿ ਇਹ ਇੱਕ ਬੁਝਾਰਤ ਹੈ, ਗੁਰਾ ਇੱਕ ਦੇਹ ਬੁਝਾਈ, ਇਹ ਬੁਝਾਰਤ ਹੈ, ਤੱਤ ਕਿਹੜਾ ਹੈ, ਹੁਣੇ ਸ਼ਬਦ ਹੈ ਕਿ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਆਪਣੇ ਆਪ ਨੂੰ ਪੀਣਾ। ਆਪਣਾ ਆਪ ਕੀ ਹੈ? ਸਰੀਰ। ਸਰੀਰ ਨੂੰ ਤਾਂ ਪੀਣ ਦੀ ਕੋਈ ਲੋੜ ਨਹੀਂ ਹੈ, ਇਹਨੂੰ ਤੇ ਥੋੜਾ ਜਿਹਾ ਬਚਾ ਕੇ ਰੱਖ, ਇਹਦੇ ਵਿੱਚ ਤਾਂ ਕੰਮ ਕਰਨਾ, ਇਹਦੇ ਅੰਦਰ ਹੈ ਕੁਝ ਜਿਹੜਾ ਪੀਣ ਵਾਲਾ ਰਹਿ ਗਿਆ, ਨਾ ਮਹਿੰਦੀ ਪੀਸਣੀ ਹੈ ਨਾ ਸਰੀਰ ਪੀਸਣਾ। ਜਿਹੜਾ ਚੋਰ ਸੀ ਉਹ ਤੇ ਫਿਰ ਬਚਾ ਲਿਆ ਸੀ, ਮਹਿੰਦੀ ਪੀ ਦਿੱਤੀ ਸਾਰੀ, ਸਰੀਰ ਨੂੰ ਵੀ ਪੀ ਦਿੱਤਾ। ਜਿਹੜਾ ਚੋਰ ਸੀ ਨਾ ਤੀਸਰੇ ਨੰਬਰ ਤੇ ਅੰਦਰ ਲੁਕ ਕੇ ਬੈਠ ਗਿਆ, ਹੰਕਾਰ ਨੂੰ ਪੀਣਾ ਸੀ, ਜਿਹੜਾ ਵਾਰ ਵਾਰ ਅੰਦਰੋਂ ਬੋਲਦਾ ਮੈਂ ਇਹ ਕੀਤਾ, ਮੇਰੇ ਕਰਕੇ ਇਹ ਹੋਇਆ, ਮੇਰੀ ਇੰਨੀ ਯੋਗਤਾ ਸੀ ਮੈਨੂੰ ਮਿਲਿਆ ਕੁਝ ਨਹੀਂ, ਇਹ ਉਹ ਹੈ। ਮੈਂ ਇੰਨਾ ਪੁਰਾਣਾ ਆਦਮੀ, ਮੈਨੂੰ ਅਜੇ ਕੁਝ ਨਹੀਂ ਮਿਲਿਆ, ਮੈਂ ਇੰਨਾ ਕੀਤਾ, ਇੰਨੇ ਸਾਲ ਲਾਏ, ਇੰਨੀ ਮਿਹਨਤ ਕੀਤੀ, ਇੰਨੇ ਪਾਠ ਕੀਤੇ, ਇੰਨੇ ਕਿਰਾਏ, ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਜਿਵੇਂ ਗੁਰੂ ਨੇ ਕਿਹਾ, ਮੈਨੂੰ ਕੁਝ ਨਹੀਂ ਮਿਲਿਆ। ਇਹਨੂੰ ਪੀਸਣਾ, ਇਹਨੂੰ ਕਿਹਾ ਵੀ ਆਪ ਪਿਸਾਏ, ਇਹਨੂੰ ਖਤਮ ਕਰਨਾ। ਜਿੱਦਣ ਇਹ ਚੀਜ਼ ਅੰਦਰੋਂ ਚੁੱਪ ਕਰ ਗਈ, ਉਦਣ ਅਗਲੀ ਗੱਲ ਸ਼ੁਰੂ ਹੋ ਗਈ। ਭਾਈ ਮੰਝ ਜੀ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਜਦੋਂ ਉਹ ਸਮੇਤ ਬਾਲਣ ਦੀ ਪੰਡ ਖੂਹ ਵਿੱਚ ਡਿੱਗ ਪਏ, ਬਾਹਰ ਕੱਢਿਆ, ਗਲਵਕੜੀ ਵਿੱਚ ਲਿਆ, ਸੇਵਾ ਪ੍ਰਵਾਨ ਹੋ ਗਈ, ਤੇ ਸ਼ਬਦ ਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ, ਕਹਿਣ ਲੱਗੇ ਮੰਝ ਅੱਜ ਤੂੰ ਮੈਨੂੰ ਬਹੁਤ ਚੰਗਾ ਲੱਗਣਾ ਜੇ ਤੇ ਸੁਭਾਵਾਂ। ਸੇਵਾ ਕਈ ਸਾਲਾਂ ਤੋਂ ਕਰ ਰਿਹਾ ਸੀ ਪਰ ਉਹ ਆ ਜਿਹੜੀ ਗੱਲ ਅੱਜ ਬਣੀ ਇਹ ਨਹੀਂ ਸੀ, ਅੱਜ ਤੂੰ ਮੈਨੂੰ ਬਹੁਤ ਚੰਗਾ ਲੱਗ ਰਿਹਾ ਤੇ ਦੱਸ ਤੈਨੂੰ ਕੁਝ ਚਾਹੀਦਾ, ਤੇਰੀ ਮੰਗ ਪੂਰੀ ਕਰ ਦਈਏ। ਤੇ ਭਾਈ ਮੰਝ ਜੀ ਬੋਲਦੇ ਨਹੀਂ, ਦੋ ਵਾਰੀ ਪੁੱਛਿਆ, ਤੀਜੀ ਵਾਰੀ ਪੁੱਛਿਆ, ਚੌਥੀ ਵਾਰੀ ਪੁੱਛਿਆ, ਤੇ ਭਾਈ ਮੰਝ ਜਿਵੇਂ ਪੱਥਰ ਦੇ ਹੁੰਦੇ ਅੰਦਰ ਕਿਤੇ ਧਿਆਨ ਵਿੱਚ ਜੁੜੇ, ਤੇ ਗੁਰੂ ਅਰਜਨ ਦੇਵ ਜੀ ਨੇ ਬਾਂਹ ਫੜ ਕੇ ਹਿਲਾਇਆ, ਕਹਿਣ ਲੱਗੇ ਮੰਝ ਤੂੰ ਮੇਰੀ ਗੱਲ ਨਹੀਂ ਸੁਣਦਾ ਪਿਆ, ਮੈਂ ਤੈਨੂੰ ਕਿਹਾ ਵੀ ਜੇ ਕੁਝ ਚਾਹੀਦਾ ਤੇ ਦੱਸ, ਅੱਜ ਅਸੀਂ ਜੋ ਕਹੇਗਾ ਉਹ ਹੀ ਦੇ ਦਿਆਂਗੇ। ਭਾਈ ਮੰਝ ਬੜੇ ਚਿਰ ਬਾਅਦ ਬੋਲੇ, ਕਹਿਣ ਲੱਗੇ ਮਹਾਰਾਜ ਗੱਲ ਤਾਂ ਮੈਂ ਤੁਹਾਡੀ ਪਹਿਲੀ ਵਾਰੀ ਸੁਣ ਲਈ ਸੀ ਕਿ ਤੁਸੀਂ ਇਹ ਕਹਿ ਰਹੇ ਹੋ ਵੀ ਜੋ ਕੁਝ ਚਾਹੀਦਾ ਮੰਗ ਲੈ, ਪਰ ਮੈਨੂੰ ਕੀ ਚਾਹੀਦਾ, ਮੈਂ ਅੰਦਰੋਂ ਮਨ ਤੋਂ ਪੁੱਛਣ ਗਿਆ ਸੀ ਤੇ ਜਿਵੇਂ ਤੁਸੀਂ ਮੈਨੂੰ ਬੁਲਾਉਂਦੇ ਹੋ ਮੈਂ ਨਹੀਂ ਬੋਲਦਾ। ਮੈਂ ਮਨ ਨੂੰ ਕਈ ਵਾਰੀ ਪੁੱਛਿਆ ਵੀ ਤੈਨੂੰ ਕੁਝ ਚਾਹੀਦਾ, ਉਹ ਮਨ ਅੱਗੋਂ ਨਹੀਂ ਬੋਲਦਾ ਪਿਆ। ਹੁਣ ਫਿਰ ਉਹਨੇ ਕੀ ਜਵਾਬ ਦਿੱਤਾ? ਕਹਿਣ ਲੱਗੇ ਮੇਰੇ ਮਨ ਨੇ ਜਵਾਬ ਦਿੱਤਾ, ਮੰਜ ਬਾਹਰ ਗੁਰੂ ਅਰਜਨ ਦੇਵ ਜੀ ਨੂੰ ਕਹਿ ਦੇ ਵੀ ਮੈਨੂੰ ਹੁਣ ਕੁਝ ਨਹੀਂ ਚਾਹੀਦਾ, ਸਭ ਕੁਝ ਮਿਲ ਗਿਆ, ਮੈਨੂੰ ਅਜੇ ਬਾਕੀ ਕੁਝ ਰਿਹਾ ਹੀ ਨਹੀਂ, ਮੈਨੂੰ ਸਭ ਕੁਝ ਮਿਲ ਗਿਆ। ਸਤਿਗੁਰਾਂ ਨੇ ਫਿਰ ਇੱਕ ਵਾਰੀ ਮੱਥਾ ਫੜ ਕੇ ਭਾਈ ਮੰਜ ਦਾ ਆਪਣੀ ਛਾਤੀ ਨਾਲ ਲਾਇਆ, ਕਹਿਣ ਲੱਗੇ ਮੰਜ ਅੱਜ ਤੈਨੂੰ ਸਿੱਖੀ ਮਿਲ ਗਈ ਹੈ, ਅੱਜ ਤੈਨੂੰ ਜੀਵਨ ਮਿਲ ਗਿਆ। ਅਸੀਂ ਤੇ ਉਹਦੀ ਵੀ ਵਿਆਖਿਆ ਇੱਧਰ ਜੋੜ ਦਿੱਤੀ ਵੀ ਮੰਝ ਨੇ ਕੁਝ ਨਾ ਕੁਝ ਮੰਗ ਹੀ ਲਿਆ ਹੋਵੇਗਾ, ਕੋਈ ਮਾਇਆ ਮੰਗੀ ਹੋਵੇਗੀ ਜ਼ਰੂਰ। ਅਸਲ ਵਿੱਚ ਉਹ ਵੇਖਿਆ ਗੁਰੂ ਅਰਜਨ ਦੇਵ ਜੀ ਨੇ ਆਖਰੀ ਟੈਸਟ ਕਰਕੇ ਕਿ ਕਿਤੇ ਕੁਝ ਬੋਲਦਾ ਹੈ ਅੰਦਰੋਂ, ਹੈ ਕਿਸੇ ਕੋਨੇ ਵਿੱਚ ਲੁਕਿਆ ਹੋਇਆ ਕੁਝ ਕੂੜ ਕਿ ਕੁਝ ਮੰਗੇ, ਝੰਜੋੜ ਕੇ ਵੇਖਿਆ ਵਿੱਚੋਂ ਕੁਝ ਨੇ ਨਿਕਲਿਆ। ਸਿਰ ਤੇ ਰੱਖਿਆ ਹੱਥ, ਜਿਹੜਾ ਮਨ ਕਹਿੰਦਾ ਸੀ ਮੈਨੂੰ ਕੁਝ ਨਹੀਂ ਚਾਹੀਦਾ, ਸਾਰੇ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਉਹਦੇ ਵਿੱਚ ਪਾ ਦਿੱਤੀਆਂ, ਸਭ ਕੁਝ ਭਰ ਦਿੱਤਾ। ਬਸ ਇਹ ਤੇ ਇੱਕ ਜੀਵਨ ਦੀ ਬੁਝਾਰਤ ਹੈ, ਬੰਦਾ ਜਿੰਨਾ ਚਿਰ ਰੱਬ ਤੋਂ ਬਹੁਤਾ ਮੰਗਦਾ ਹੈ ਉਨਾ ਚਿਰ ਰੱਬ ਥੋੜਾ ਦਿੰਦਾ ਹੈ, ਜਿਉਂ ਜਿਉਂ ਮੰਗਾਂ ਘੱਟ ਹੁੰਦੀਆਂ ਜਾਂਦੀਆਂ ਰੱਬ ਦੇਣ ਦੀ ਤਿਆਰੀ ਕਰਨ ਲੱਗ ਪੈਂਦਾ ਹੈ। ਤੇ ਜਿੱਦਣ ਬੰਦਾ ਬਿਲਕੁਲ ਕਹਿ ਦਿੰਦਾ ਮੈਨੂੰ ਚਾਹੀਦਾ ਕੁਝ ਨਹੀਂ, ਉਦਣ ਗੁਰੂ ਸਭ ਕੁਝ ਉਹਦੀ ਝੋਲੀ ਵਿੱਚ ਪਾ ਦਿੰਦਾ ਹੈ। ਇਹ ਕੁਝ ਇਹਨੂੰ ਕਿਹਾ ਸੀ ਕਿ ਉਲਟੀ ਗੰਗ ਵਹਾਇਓਨ, ਬੜਾ ਉਲਟਾ ਕੰਮ ਹੈ ਕਿ ਕੋਈ ਮੰਗੇ ਤਾਂ ਉਹਨੂੰ ਮਿਲੇ ਨਾ, ਕੋਈ ਕਵੇ ਮੈਨੂੰ ਨਹੀਂ ਚਾਹੀਦਾ ਤੇ ਗੁਰੂ ਉਹਦੇ ਪਿੱਛੇ ਦੌੜ ਕੇ ਜਾਏ ਵੀ ਆ ਦੱਸ ਕੀ ਚਾਹੀਦਾ। ਇਸ ਤਰ੍ਹਾਂ ਦਾ ਹੈ ਕੁਝ ਇਹ ਵਿਸ਼ਾ, ਤਾਂ ਹੀ ਤੇ ਜੀਵਨ ਦੀ ਸਮਝ ਨਹੀਂ ਆਉਂਦੀ ਮਨੁੱਖ ਨੂੰ, ਤਾਂ ਹੀ ਤੇ ਧਰਮ ਦੀ ਵੀ ਸਮਝ ਨਹੀਂ ਆਉਂਦੀ, ਕਿੱਥੇ ਆਉਂਦੀ ਹੈ ਸਮਝ। ਧਾਰਮਿਕ ਲੋਕ ਨੇ, ਧਾਰਮਿਕ ਲੋਕਾਂ ਦੀ ਗਿਣਤੀ ਬਹੁਤ ਹੈ, ਪਰ ਧਰਮ ਬੰਦੇ ਦੇ ਜੀਵਨ ਵਿੱਚ ਹੋਵੇ ਤਾਂ ਬੜਾ ਵਿਰਲਾ, ਬਹੁਤ ਘੱਟ ਹੈ। ਇਹ ਤਾਂ ਸੰਸਾਰ ਦੀ ਕਾਰ ਹੈ ਨਾ, ਇਹ ਤਾਂ ਵਾਜਾ ਜਿੱਧਰ ਦਾ ਵੱਜਦਾ ਅਸੀਂ ਵੀ ਇੱਕ ਡਗਾ ਵਜਾ ਦਿੰਦੇ ਹਾਂ, ਕੋਈ ਬਹੁਤੀ ਵੱਡੀ ਗੱਲ ਨਹੀਂ। ਇਹ ਤਾਂ ਇੱਕ ਹਨੇਰੀ ਹੈ ਸੰਸਾਰ ਦੇ ਵਿੱਚ, ਬਹੁਤੇ ਲੋਕ ਜਿਹੜੇ ਕੰਮ ਨੂੰ ਕਰਦੇ ਉਹ ਤਾਂ ਹਨੇਰੀ ਦੇ ਨਾਲ ਉੱਡਣ ਵਾਲੇ ਕੱਖ ਦੀ ਤਰ੍ਹਾਂ ਉੱਡਦੇ ਰਹਿੰਦੇ ਨੇ। ਜੇ ਅੱਜ ਇੱਧਰ ਨੂੰ ਚੱਲ ਰਹੀ, ਜੇ ਪੀਲੀਆਂ ਪੱਗਾਂ ਵਾਲੇ ਜਾਦੇ ਤਾਂ ਜਾਦਿਆਂ ਨੇ ਬੰਨ ਲਈਆਂ, ਜੇ ਜਕਾਰੇ ਜਾਦਿਆਂ ਨੇ ਛੱਡੇ ਪਿੱਛੋਂ ਜਕਾਰੇ ਬੁਲਾ ਦਿੱਤੇ, ਤੇ ਜੇ ਦੂਸਰਾ ਪਾਸਾ ਸ਼ੁਰੂ ਹੋਇਆ ਵੀ ਪਤਿਤ ਜਾਦੇ ਹੋ ਗਏ, ਫਿਰ ਪਤਿਤ ਹੀ ਜਾਦੇ ਹੋ ਗਏ। ਤੁਹਾਡੇ ਸਾਹਮਣੇ ਹੈ ਨਾ ਰਿਜ਼ਲਟ, ਲਹਿਰ ਦੀ ਗੱਲ ਹੈ। ਇੱਕ ਗੱਲ ਯਾਦ ਰੱਖੋ, ਉਹ ਬੰਦੇ ਕਦੀ ਧਾਰਮਿਕ ਨਹੀਂ ਹੁੰਦੇ ਜਿਹੜੇ ਲਹਿਰ ਨਾਲ ਧਾਰਮਿਕ ਹੁੰਦੇ ਨੇ, ਚੇਤੇ ਰੱਖਣਾ ਚਾਹੀਦਾ ਇਸ ਗੱਲ ਨੂੰ। ਉਹ ਬੰਦੇ ਧਾਰਮਿਕ ਨਹੀਂ ਹੁੰਦੇ, ਇਹ ਇੱਕ ਕੌੜਾ ਸੱਚ ਜ਼ਰੂਰ ਹੈ। ਇਹ ਕੁਝ ਲੋਕਾਂ ਨੂੰ ਚੰਗਾ ਨਹੀਂ ਲੱਗੇਗਾ। ਲਹਿਰ ਨਾਲ ਜਿਹੜੇ ਬੰਦੇ ਬਹੁਤੇ ਧਾਰਮਿਕ ਹੋ ਜਾਂਦੇ, ਜੋ ਛੀਲੇ ਉਹ ਧਾਰਮਿਕ ਨਹੀਂ ਹੁੰਦੇ। ਸਮਾਂ ਪਾ ਕੇ ਧਰਮ ਨੂੰ ਉਸ ਖੱਡ ਵਿੱਚ ਡੇਗਣਗੇ ਜਿੱਥੋਂ ਕੱਢਣਾ ਔਖਾ ਹੋ ਜਾਂਦਾ ਹੈ। ਤੁਹਾਡੇ ਸਾਹਮਣੇ ਅੱਜ ਸਭ ਕੁਝ, ਅੱਜ ਹਰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਣ ਵਾਲਾ ਇਸ ਚਿੰਤਾ ਵਿੱਚ ਜ਼ਰੂਰ ਹੈ ਨਾ, ਅੰਦਰੋਂ ਅੰਦਰੀ ਵੀ ਆਪਣੀ ਸਿੱਖੀ ਕਾਇਦੇ ਕਾਨੂੰਨ ਜਿਹੜੇ ਕਲਗੀਧਰ ਪਾਤਸ਼ਾਹ ਨੇ ਬਖਸ਼ੇ ਸਨ ਉਹਨਾਂ ਨੂੰ ਕਿਵੇਂ ਬਚਾਈਏ, ਕੀ ਉਪਰਾਲਾ ਕਰੀਏ, ਕੋਈ ਸਮਝ ਨਹੀਂ ਆ ਰਹੀ। ਇਹ ਤਾਂ ਇੱਕ ਦੂਜੀ ਗੱਲ ਹੈ ਵੀ ਵੱਡੇ ਵੱਡੇ ਸ਼ਹਿਰਾਂ ਵਿੱਚ ਵੱਡੇ ਵੱਡੇ ਅਸੀਂ ਸਮਾਗਮ ਕਰ ਲਏ, ਚਲੋ ਚੰਗੀ ਗੱਲ ਹੈ। ਆ ਥੋੜੇ ਜਿਹਾ ਥਾਵਾਂ ਤੇ ਜਿੱਥੇ ਭਰਮਾਰ ਹੈ ਉੱਥੇ ਹੋਰ ਭਰਮਾਰ ਹੋ ਗਈ, ਪਰ ਆ ਥੋੜਾ ਜਿਹਾ 40-20 ਕਿਲੋਮੀਟਰ ਥੋੜਾ ਜਿਹਾ ਬਾਹਰ ਤਾਂ ਨਿਕਲ ਕੇ ਦੇਖੋ ਪਿੰਡਾਂ ਵਿੱਚ ਕੀ ਹਾਲਾਤ ਹੈ, ਕਿੰਨੇ ਨੌਜਵਾਨਾਂ ਦੇ ਸਿਰ ਤੇ ਕੇਸ ਹਨ, ਕਿੰਨੇ ਕੁ ਸਿੱਖੀ ਵਿੱਚ ਹਨ, ਉਹ ਹਾਲਾਤ ਕੌਣ ਵੇਖਦਾ। ਤਾਂ ਇਹ ਕੀ ਹੁੰਦਾ ਹੈ, ਲਹਿਰ ਕਦੀ ਵੀ ਧਾਰਮਿਕ ਵਿਅਕਤੀ ਪੈਦਾ ਨਹੀਂ ਕਰਦੀ, ਉਹ ਇੱਕ ਇਮੋਸ਼ਨਲ ਵਿਸ਼ਾ ਹੁੰਦਾ ਹੈ। ਜਿਹੜੇ ਭਾਈ ਤਾਰੂ ਸਿੰਘ ਪੈਦਾ ਹੋਏ ਕਿੰਨੇ ਕੁ ਸਿੱਖ ਸਨ, ਉਦੋਂ ਲਹਿਰ ਕਿੰਨੀ ਸੀ, ਬੜੇ ਥੋੜੇ ਸੀ ਨਾ। ਜਦੋਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਰਾਹ ਰੋਕ ਕੇ ਖੜੇ ਹੋ ਜਾਂਦੇ ਨੇ, ਕਹਿਣ ਲੱਗੇ ਨਹੀਂ ਲੰਘਣ ਦੇਣਾ, ਖਾਲਸੇ ਦਾ ਰਾਜ ਹੋ ਗਿਆ, ਕਿੰਨੇ ਕੁ ਸਿੱਖ ਸਨ, ਸਿੱਖ ਤਾਂ ਮਿਲਦੇ ਹੀ ਕੋਈ ਨਹੀਂ ਸੀ ਉਦੋਂ। ਵੇਖਣ ਵਾਸਤੇ ਸਿੱਖ ਨਹੀਂ ਸੀ ਮਿਲਦਾ ਉਸ ਟਾਈਮ ਜਦੋਂ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਕਿਸੇ ਝਾੜੀ ਦੇ ਓਹਲੇ ਬੈਠੇ ਸੀ ਤੇ ਉੱਥੋਂ ਲੰਘ ਰਹੇ ਸਨ। ਕੁਝ ਲੋਕ ਆਪਸ ਵਿੱਚ ਗੱਲਾਂ ਕਰਦੇ, ਇੱਕ ਨੇ ਕਿਹਾ ਸਿੱਖ ਲੱਗਦੇ ਨੇ, ਦੂਸਰੇ ਨੇ ਕਿਹਾ ਵੀ ਸਿੱਖ ਨਹੀਂ ਹੋਣੇ, ਜੇ ਸਿੱਖ ਹੁੰਦੇ ਤਾਂ ਲੁਕ ਕੇ ਨਾ ਬਹਿੰਦੇ, ਸਿੰਘ ਨਹੀਂ ਲੱਗਦੇ। ਇਹ ਗੱਲ ਸੁਣ ਲਈ, ਅੰਦਰ ਜਾਗ ਪਏ ਅਣਖ, ਜਾ ਕੇ ਰਾਹ ਰੋਕ ਦਿੱਤਾ, ਸ਼ਾਹੀ ਸੜਕ ਬੰਦ ਕਰ ਦਿੱਤੀ। ਤੁਸੀਂ ਵੇਖਿਆ ਇਤਿਹਾਸ, ਰੋਕ ਦਿੱਤਾ ਕਾਹਦੇ ਵਾਸਤੇ, ਦੱਸਣ ਵਾਸਤੇ ਵੀ ਅਸੀਂ ਹਾਂ ਇਸ ਧਰਤੀ ਤੇ। ਰੋਕਿਆ ਉਹਨਾਂ ਨੂੰ, ਪੁੱਛਿਆ ਕੌਣ ਹੋ, ਕਹਿਣ ਲੱਗੇ ਖਾਲਸਾ ਹੈ, ਖਾਲਸੇ ਦਾ ਰਾਜ ਹੋ ਗਿਆ। ਤਾਂ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਇੰਨੀ ਜ਼ਰੂਰਤ ਕਰਨੀ ਦੋ ਸਰੀਰਾਂ ਨੇ ਕਿ ਸੈਂਕੜੇ ਫੌਜ ਦਾ ਮੁਕਾਬਲਾ ਕਰਨਾ ਤੇ ਸ਼ਹੀਦੀ ਜਾਮ ਪੀ ਜਾਣਾ, ਕਿੰਨੀ ਕੁ ਲਹਿਰ ਸੀ ਉਦੋਂ। ਜਿਹੜੇ ਸ਼ਹੀਦ ਪੈਦਾ ਹੋਏ ਨੇ ਉਹ ਲਹਿਰ ਨੇ ਪੈਦਾ ਨਹੀਂ ਕੀਤੇ, ਉਹ ਆਪਣੇ ਆਪ ਪੈਦਾ ਹੁੰਦੇ ਨੇ। ਜਦੋਂ ਵੀ ਇਸ ਧਰਤੀ ਤੇ ਕੋਈ ਸੱਚਾਈ ਵਾਸਤੇ ਸ਼ਹੀਦ ਹੁੰਦਾ ਹੈ, ਉਹਦੇ ਪਿੱਛੇ ਭੀੜ ਕੋਈ ਨਹੀਂ ਹੁੰਦੀ, ਉਹ ਇਕੱਲਾ ਹੀ ਹੁੰਦਾ ਹੈ। ਉਹ ਆਪਣੀ ਮੰਜ਼ਿਲ ਨੂੰ ਆਪ ਮਿੱਥਦਾ ਹੈ, ਉਹ ਆਪਣੇ ਔਖੇ ਰਸਤਿਆਂ ਨੂੰ ਆਪ ਚੁਣ ਲੈਂਦਾ ਹੈ, ਕਿਉਂਕਿ ਉਹਨੂੰ ਉਹਨਾਂ ਕੰਡਿਆਂ ਤੇ ਉੱਤੇ ਤੁਰਨ ਦਾ ਵੀ ਇੱਕ ਸਵਾਦ ਆਉਂਦਾ ਹੈ। ਸੰਸਾਰ ਵਾਸਤੇ ਉਹ ਦੁਖੀ ਹੈ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾ ਰਹੇ ਨੇ ਪੈਰ ਨੰਗੇ, ਪੋਹ ਦੇ ਦਿਨ ਪੈਰਾਂ ਵਿੱਚ ਜੁੱਤੀ ਨਹੀਂ, ਖੂਨ ਵਗਦਾ ਪੈਰਾਂ ਵਿੱਚੋਂ। ਜੇ ਇੱਕ ਬੰਦਾ ਬਾਹਰੋਂ ਦੇਖੇਗਾ ਤੇ ਸਲਾਹ ਦੇਗਾ ਕਿਹੜੇ ਚੱਕਰ ਵਿੱਚ ਪੈ ਗਏ, ਔਰੰਗਜ਼ੇਬ ਜੋ ਕਹਿੰਦਾ ਸੁਲਾਹ ਕਰ ਲਓ, ਆਰਾਮ ਨਾਲ ਬੈਠੋ। ਪਰ ਉਹਨਾਂ ਨੇ ਕਿਹਾ ਨਹੀਂ, ਇਹਨਾਂ ਕੰਡਿਆਂ ਤੇ ਤੁਰਿਆਂ ਜਦੋਂ ਮੇਰੇ ਪੈਰਾਂ ਵਿੱਚੋਂ ਖੂਨ ਨਿਕਲਦਾ ਹੈ, ਮੇਰੇ ਪੈਰਾਂ ਦੇ ਵਿੱਚ ਨਾਮ ਦੀਆਂ ਧੁਨੀਆਂ ਚੱਲਦੀਆਂ ਨੇ, ਪਰਮਾਤਮਾ ਦੀ ਯਾਦ ਹੋਰ ਡੂੰਘੀ ਹੋ ਜਾਂਦੀ ਹੈ, ਉਹਦਾ ਉਹ ਸਵਾਦ ਹੈ। ਇਸ ਲਈ ਕਿਸੇ ਸਚਿਆਰ ਮਨੁੱਖ ਨੂੰ ਜਦੋਂ ਕੋਈ ਸ਼ਹੀਦ ਕਰਨ ਲੱਗਾ ਤੇ ਉਹਨੂੰ ਜ਼ਖਮ ਆ ਗਏ ਪਹਿਲਾਂ, ਤਾਂ ਉਹ ਬੇਹੋਸ਼ ਹੋ ਗਿਆ ਤੇ ਤਸ਼ੱਦਦ ਕਰਨ ਵਾਲਿਆਂ ਨੇ ਡਾਕਟਰ ਨੂੰ ਬੁਲਾ ਲਿਆ, ਉਹਨੇ ਕਿਹਾ ਥੋੜੀ ਥੋੜੀ ਮਲਮ ਲਾ ਦਿਓ। ਇਹਨੇ ਨੂੰ ਉਹਨੂੰ ਹੋਸ਼ ਆ ਗਈ, ਉਹਨੇ ਵੇਖਿਆ ਇੱਕ ਸੱਜਣ ਪਿਆਰ ਨਾਲ ਮਲਮ ਪਿਆ ਲਾਉਂਦਾ, ਉਹਨੇ ਕਿਹਾ ਉਹ ਕਿਉਂ ਮਲਮ ਲਾਉਂਦਾ, ਮੇਰਾ ਸਾਰਾ ਸਵਾਦ ਹੀ ਖਰਾਬ ਕਰ ਦਿੱਤਾ ਤੂੰ, ਮੇਰਾ ਸਾਰੇ ਜੀਵਨ ਦਾ ਰਾਹ ਸੀ ਤੂੰ ਗਵਾ ਦਿੱਤਾ, ਇਹ ਜ਼ਖਮ ਤੇ ਮੇਰੀ ਜ਼ਿੰਦਗੀ ਦਾ ਸ਼ਿੰਗਾਰ ਨੇ ਆਪਣੇ ਰੱਬ ਨੂੰ ਖੁਸ਼ ਕਰਨ ਵਾਸਤੇ, ਇੱਥੇ ਮਲਮ ਨਾ ਲਾ, ਜੇ ਮੇਰੇ ਹੱਕ ਵਿੱਚ ਤੇ ਉੱਤੇ ਥੋੜਾ ਥੋੜਾ ਲੂਣ ਪਾ ਦੇ, ਨਮਕ ਛੜਕੋ ਨਮਕ ਛੜਕੋ, ਮਜ਼ਾ ਇਸੀ ਮੇ ਆਤਾ ਹੈ, ਨਹੀਂ ਆਦਤ ਮੇਰੇ ਜ਼ਖਮੋਂ ਕੋ ਮਲਮ ਲਗਵਾਣੇ ਕੀ। ਉਹ ਕੋਈ ਜ਼ਿੰਦਗੀ ਹੈ, ਉਹ ਲੋਕ ਕਦੀ ਵੀ ਭੀੜਾਂ ਨਾਲ ਨਹੀਂ ਤੁਰਦੇ, ਉਹਨਾਂ ਦੀ ਜ਼ਿੰਦਗੀ ਦੇ ਫੈਸਲੇ ਜਾਂ ਉਹਨਾਂ ਦੇ ਗੁਰੂ ਨਾਲ ਹੁੰਦੇ ਨੇ, ਜਾਂ ਰੱਬ ਨਾਲ ਤੇ ਜਾਂ ਆਪਣੇ ਆਪ ਨਾਲ। ਵੇਖਣ ਵਿੱਚ ਔਖਾ ਲੱਗਦਾ ਉਹਨਾਂ ਦਾ ਰਸਤਾ ਸਾਨੂੰ, ਕਿਉਂਕਿ ਅਸੀਂ ਦੇਹਾਂ ਨਾਲ ਜੁੜੇ ਹੋਏ ਹਾਂ, ਅਸੀਂ ਪਦਾਰਥਾਂ ਨਾਲ ਬੱਝੇ ਹੋਏ ਹਾਂ, ਅਸੀਂ ਸੰਸਾਰ ਨੂੰ ਫੜ ਲਿਆ ਤੇ ਗੁਰੂ ਨੇ ਉਹਨਾਂ ਨੂੰ ਦੱਸ ਦਿੱਤਾ ਜਿੱਦਣ ਤੂੰ ਇਹ ਦੇਹ ਛੱਡੇਗਾ ਤੇਰੀ ਅਗਲੀ ਦੁਨੀਆਂ ਦੇ ਦਰਵਾਜ਼ੇ ਮੈਂ ਖੋਲ ਦਿਆਂਗਾ, ਅਗਲੀ ਦੁਨੀਆਂ ਮੈਂ ਤੈਨੂੰ ਦਿਆਂਗਾ। ਇਸ ਕਰਕੇ ਉਹ ਕੁਰਬਾਨੀ ਕਰਦੇ। ਤਾਂ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਆਪਣੇ ਆਪ ਨੂੰ ਪੀਣਾ, ਕਬੀਰ ਜੀ ਦੇ ਸ਼ਬਦ, ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ, ਇਸ ਗੱਲ ਨੂੰ ਪੀਹ ਦੇ ਅੰਦਰੋਂ ਕਿ ਮੈਂ ਕੁਝ ਕੀਤਾ, ਇਹਨੂੰ ਖਤਮ ਕਰ ਦੇ। ਆਪ ਪਿਸਾਏ ਪਿਸਾਏ ਤੈਂ ਸਹਿ ਪਾ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਕਹਿਣ ਲੱਗੇ ਉਸ ਮਹਿੰਦੀ ਵਿੱਚ ਕੋਈ ਹੰਕਾਰ ਨਹੀਂ, ਕੋਈ ਦਾਵਾ ਨਹੀਂ ਕਿ ਮੈਨੂੰ ਪੀਹ ਤੇ ਲਿਆ, ਪੈਰੀ ਕਿਉਂ ਨਹੀਂ ਲਾਇਆ, ਤੇਰੀ ਮਰਜ਼ੀ ਹੈ ਪੀਣ ਵਾਲਿਆ, ਪੈਰੀ ਲਾਉਣਾ ਤੇ ਲਾ ਦੇ, ਜੇ ਪੀ ਕੇ ਇਸ ਤਰ੍ਹਾਂ ਹੀ ਰੱਖਣਾ ਤੇ ਰੱਖੀ ਰੱਖ, ਜੇ ਤੂੰ ਇਸ ਤਰ੍ਹਾਂ ਹੀ ਮੈਨੂੰ ਰਹਿਣ ਦੇਣਾ ਤੇ ਤੇਰੀ ਮਰਜ਼ੀ ਹੈ, ਸਿੱਖ ਦਾ ਜੀਵਨ ਹੈ। ਜੇ ਅਸੀਂ ਉਹਨੂੰ ਚੰਗੇ ਤਾਂ ਲੱਗਾਂਗੇ ਜੇ ਅਵਸਥਾ ਬਣ ਜਾਏਗੀ, ਕਰੀਏ ਸਭ ਕੁਝ ਗੁਰੂ ਨੇ ਜੋ ਕੁਝ ਕਿਹਾ, ਪਰ ਇੱਕ ਗੱਲ ਕਹੀਏ, ਜੇ ਜਿੱਥੇ ਤੂੰ ਰੱਖਣਾ ਉੱਥੇ ਠੀਕ ਹੈ, ਇਹ ਥੋੜਾ ਜਿਹਾ ਅਭਿਆਸ ਔਖਾ ਤੇ ਹੈ, ਸਵਾਦ ਇਹਦੇ ਵਿੱਚ, ਆਨੰਦ ਇਹਦੇ ਵਿੱਚ ਹੈ, है थोड़ा जिहा औखा, क्योंकि फिर वह कर करके भी वेखदा भी कित्थे करके गल खलोती है, अड़चना पा पा के वेखदा है, उन्हूं उच्चे थां ते लैके जाणा, इस करके विच विच लमका भी दिंदा है, पर उन्हूं समझना बहुत औखा हो जाता। तां जिन्ना चिर दावा है उन्ना चिर प्रवानगी नहीं। इस करके सतगुरु ने सानू एक मार्ग दस दिता, कहन लगे ना तू आवै बस बहुत किनावणे, ना तू आवै बस बहुता दान दे, दान दित्या भी तेरे ते कोई दावा नहीं, ना तू आवै बस तीर्थ नहाइए, कोई अपने धार्मिक स्थाना दी बहुती यात्रा भी करे, ये कवे भी मैं गुरु नू खुश कर लिया जाए जरूर, पर ये कवे पांच तख्तां दी 25 बार कीती यात्रा, तां गुरु गोबिंद सिंह जी ने कहना भी करता लई, पर ये की कह दिता तू, इहदे नाल तू मैनू गुलाम करना चाहुंदा है, इस तरह नहीं मैं तेरा गुलाम बनांगा, आया कर जरूर, कोई इहदे विच हर्ज नहीं, पर इहदा लेबल ना लाई, जिहड़ा काम मैं तेनू दस्या तेरा निजी जिहड़ा वह करिया कर जरूर, किते कल्ला तीर्थां ते ना रह जाई। गुरु ग्रंथ साहिब जी नू पुछिए कि असी तेनू चंगे किवें लगांगे, किहड़ा तरीका है, तरीका तां दस दिता, जेड़ा तरीका सानू सौखा लगता ना असी उन्हूं चुन लैने, उन्हूं कह दिंदे आ धर्म है, वह तां सौखा है, माया कोल है, गड्डियां दा प्रबंध है, रस्ते विच वधिया तो वधिया होटल ने, एसी कमरे रहण वास्ते, यात्रा किहड़ी औखी है, वह हर रोज करी जाओ, उहदे विच औखाई भी की है, उत्थे किहड़ा तुर के जाना है, बाबा दलीप सिंह वांगू कार सेवा वाले वांगू सुके प्रशादे बंध लाए, वह इस तरह जाते से हजूर साहब, एक घालना है ना, धर्म के अर्थ ही ने भी कितने घालना की जाए, शरीर कितने थोड़ा जा शरीर के विरोध में चलिया जाए, घालना उसनु कहिंदे मुशक्कत जिहड़ी है, मुशक्कत का मतलब यही है, धर्म का मतलब की है कि शरीर तो थोड़ा जा पार जाना है, इहदे नैगेटिव तुरना थोड़ा जा, ये तो आदत पई हुई भी नींद ही पूरी नहीं होंदी इसकी, तो इनू तोड़ना है, भी जिनी नींद तेनू चाहिए उन्नी मिलेगी, बाकी नहीं देंगे तेन, 10-20 दिन डिगेगा आपे ठीक हो जाएगा, यह हिलिया होया ना, बड़े चिर दी असीं मन रहे हैं, इहदी पूजा कर रहे हैं, वैसे असीं कहिंदे हां सिख बड़े वड्डे आ मूर्ति नहीं पूजते, बाकी कोई मूर्ति नहीं पूजते, अपने शरीर की पूजा करी जाने, जो कहना है जी नींद आई है चलो सवा दो 10-15 घंटे, जो तू कहना खाना चल तेनू खवा देने, चल हुण तेरा वह कहेगा मेरा जी करदा हुण निंदिया सुनिए थोड़ी जी, 4 बंदियां विच उत्थे लै के चले जांगे, कोई ना नहीं इसनू। सिखी दा तप की है, सिखी दा संजम की है, धर्म दे अर्थ की ने कि शरीर दे विरोध विच खड़े हो जाना, कि तू गलत चल रहा है, मारना नहीं इसनू, पालना है जरूर, पर इहदे नाल इक एग्रीमेंट कर लेना भी तेरी जिहड़ी जरूरत है वह मैं पूरी करांगा, तेनू मैं बदफैली नहीं करन देनी, जो तू बिल्कुल कहे ते मैं उस तरह ही चली जा, तेरी मिट्टी की मूर्ति की मैं सारी उम्र तेरी पूजा करते रहना, तेनू मेरे अधीन होना पएगा, तेनू मेरे अनुसार चलना पएगा, और ए मेरे शब्द विच इहदा अर्थ है गुरु दे हुक्म विच चलना पएगा, जो कुछ गुरु ने कहा। तां यात्रा दे अर्थ की ने, ओ तुरदे सी तां हजूर साहब जांदे पैदल, ते अपने पल्ले विच 15-20-40 प्रशादे, एक प्रशादा रोज दा पल्ले नाल बन लैंदे, तां ओह सुक जांदे जिथे राह विच 24 घंटिया बाद एक प्रशादा पानी विच भिओं के खा लेना, फिर अगे तुरना। हुण जिहड़ा बंदा यात्रा ते जा रहा है, जिदन गया सी भार 80 किलो सी, जदों वापस मुड़िया 85 हो गया, यात्रा कदी कीती, तां खाण पीण गया सी, ਤਾਂ ਇਹ ਉਹੀ ਕੰਮ ਅਸੀਂ ਮੁੜ ਮੁੜ ਕੇ ਦੁਹਰਾ ਰਹੇ ਹਾਂ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਤਰੀਕੇ ਨਾਲ ਚੱਲ, ਜਾ ਜ਼ਰੂਰ ਗੁਰੂ ਕੋਲ, ਗੁਰੂ ਧਾਮਾਂ 'ਤੇ, ਗਲਤ ਨਹੀਂ, ਸਿੱਖੀ ਦਾ ਹਿੱਸਾ ਇੱਕ ਪਰ ਜਾਣ ਦੀ ਜੁਗਤ ਸਿੱਖ ਲੈ। ਗੁਰੂ ਕੋਲ ਜਾ ਰਿਹਾ, ਥੋੜੇ ਦਿਨ ਸਰੀਰ ਨੂੰ ਟੰਗ ਦੇ ਕਿੱਲੀ 'ਤੇ ਥੋੜਾ ਜਿਹਾ, ਇਹਦੀ ਨਾ ਪਰਵਾਹ ਕਰਿਆ ਕਰ, ਇਹਦੀ ਨੀਂਦ ਪੂਰੀ ਕਰਾਉਣੀ, ਇਹਨੂੰ ਐਸ਼ ਦਵਾਉਣੀ ਹੈ, ਫਿਰ ਕੁਝ ਮਿਲੇਗਾ, ਉਹਦੇ ਦਰ ਤੋਂ ਬਰਕਤ ਪਏਗੀ ਝੋਲੀ ਵਿੱਚ। ਤਾਂ ਇਸ ਢੰਗ ਨਾਲ ਬਣੇਗਾ, ਤੇ ਜਿੰਨਾ ਚਿਰ ਇਹ ਨਹੀਂ ਕਰਦੇ ਪ੍ਰਵਾਨਗੀ ਨਹੀਂ। ਸਤਿਗੁਰੂ ਨੇ ਬਚਨ ਕਹੇ ਨਾ ਤੂੰ ਆਵੇ ਬਸ, ਇਸ ਤਰ੍ਹਾਂ ਤੂੰ ਅਸੀਂ ਤੈਨੂੰ ਚੰਗੇ ਨਹੀਂ ਲੱਗਦੇ। ਹੁਣ ਇੱਕ ਦੂਜਾ ਵੀ ਤਰੀਕਾ ਹੈ ਜਿਹੜਾ ਅਸੀਂ ਇੱਥੇ ਵੀ ਕਰ ਸਕਦੇ ਹਾਂ, ਜਿਹਦੇ ਨਾਲ ਸਿੱਖ ਗੁਰੂ ਨੂੰ ਚੰਗਾ ਲੱਗਣ ਲੱਗ ਪੈਂਦਾ। ਦੱਸ ਦਿੱਤਾ ਸਪਸ਼ਟ, ਕੋਈ ਓਹਲਾ ਨਹੀਂ, ਮਿਣ ਮਿਣ ਕੇ ਦੱਸ ਦਿੱਤੀ ਗੱਲ ਕਿ ਜਦੋਂ ਸਿੱਖ ਗੁਰੂ ਨੂੰ ਭਾਉਂਦਾ ਤੇ ਫਿਰ ਗੁਰੂ ਸਿੱਖ ਦੀ ਧੂੜ ਮੰਗਦਾ ਹੈ। ਸ਼ਬਦ ਤੁਸੀਂ ਕਈ ਵਾਰੀ ਸੁਣਿਆ, ਮੈਂ ਦੁਹਰਾ ਦਿਆਂ ਕਿਹੜੇ ਕਿਹੜੇ ਕੰਮ ਨੇ। ਗੱਲ ਇੱਥੋਂ ਸ਼ੁਰੂ ਕੀਤੀ, ਕਹਿਣ ਲੱਗੇ ਤੂੰ ਮੈਨੂੰ ਚੰਗਾ ਲੱਗ ਜਾਏਗਾ, ਕੰਮ ਇੱਥੋਂ ਸ਼ੁਰੂ ਕਰੀ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਭਲਕੇ ਦਾ ਅਰਥ ਹੈ ਸਵੇਰ, ਅੰਮ੍ਰਿਤ ਵੇਲਾ, ਚੌਥਾ ਪੈਰ ਰਾਤ ਦਾ, ਉਦੋਂ ਤੂੰ ਨਾਮ ਦਾ ਧਿਆਨ ਕਰਨਾ ਹੈ ਜਾਂ ਜਪਣਾ ਹੈ, ਜਪ ਜਿਵੇਂ ਜਿੱਥੇ ਕਰਕੇ ਤੂੰ ਤੁਰ ਰਿਹਾ ਹੈ। ਹਰ ਨਾਮ ਧਿਆਵੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਪਹਿਲਾ ਕੰਮ ਕਰ, ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ। ਇਹ ਸਾਰੇ ਰਾਹ ਨੇ ਜਦੋਂ ਸਿੱਖ ਗੁਰੂ ਨੂੰ ਚੰਗਾ ਲੱਗਦਾ। ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਪਹਿਲਾਂ ਬਾਹਰੋਂ ਸਰੀਰ ਨੂੰ ਧੋ ਲਵੇ, ਫਿਰ ਅੰਦਰਲੇ ਸਰੀਰ ਨੂੰ ਧੋਵੇ, ਮਨ ਨੂੰ। ਉੱਥੇ ਅੰਮ੍ਰਿਤਸਰ ਵਿੱਚ ਇਸ਼ਨਾਨ ਕਰਨ ਦਾ ਭਾਵ ਹੈ ਸ਼ਬਦ ਨੂੰ ਜਪੇ, ਸ਼ਬਦ ਦੁਆਰਾ ਮਨ ਨੂੰ ਧੋਏ। ਇਸ਼ਨਾਨ ਕਰੇ, ਅੰਮ੍ਰਿਤਸਰ ਨਹਾਵੇ, ਫਿਰ ਕੀ ਕਰੇ? ਉਪਦੇਸ਼ ਗੁਰੂ, ਜਿਹੜਾ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ ਹੋਇਆ, ਨਾਮ ਦਾਨ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਪੰਜਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੈਨੂੰ ਨਾਮ ਦਿੱਤਾ, ਜੋ ਵੀ ਦਿੱਤਾ ਉਹ ਤੈਨੂੰ ਪਤਾ, ਸਾਰਾ ਕਰੀ, ਇੱਕ ਹਿੱਸਾ ਨਾ ਫੜਨੀ ਉਹਦਾ, ਸਾਰਾ ਦਿੱਤਾ ਨਾ, ਮੂਲ ਮੰਤਰ ਵੀ ਦਿੱਤਾ, ਗੁਰਮੰਤਰ ਦੋਵੇਂ ਦਿੱਤੇ ਨਾ। ਕੋਈ ਬੰਦਾ ਜੇ ਆਪਣੀ ਮਰਜ਼ੀ ਨਾਲ ਇੱਕ ਹਿੱਸਾ ਕੱਟਦਾ, ਇੱਕ ਗੱਲ ਯਾਦ ਰੱਖੋ, ਜਿਹੜੀ ਮਰਿਆਦਾ ਗੁਰੂ ਗੋਬਿੰਦ ਸਿੰਘ ਨੇ ਬਣਾਈ, ਪੰਥ ਨੇ ਬਣਾਈ, ਉਹਦੇ ਤੋਂ ਬਾਹਰ ਜਾ ਕੇ ਜੋ ਮਰਜ਼ੀ ਕਰੋ, ਪ੍ਰਵਾਨ ਨਹੀਂ ਹੈ। ਇਹ ਤੇ ਆਪਣੇ ਆਪਣੇ ਘਰਾਂ ਵਿੱਚ ਹੁਣ ਅੰਮ੍ਰਿਤ ਤਿਆਰ ਹੋਣਾ ਸ਼ੁਰੂ ਹੋ ਗਿਆ। ਕੋਈ ਕਹਿੰਦਾ ਜੀ ਬਾਣੀਆਂ ਇੰਨੀਆਂ ਘੱਟ ਕਰ ਦਿਓ, ਕੋਈ ਕਹਿੰਦਾ ਮੂਲ ਮੰਤਰ ਦੀ ਤਾਂ ਲੋੜ ਹੀ ਨਹੀਂ ਹੈ, ਆਪਣੀ ਮਤ ਹੈ ਨਾ। ਜਿਹੜਾ ਸਿਧਾਂਤ ਕਲਗੀਧਰ ਪਾਤਸ਼ਾਹ ਨੇ ਔਰ ਮਿਲ ਕੇ ਪੰਥ ਨੇ ਬਣਾਇਆ ਬਾਅਦ ਵਿੱਚ, ਉਹੀ ਪ੍ਰਵਾਨ ਹੈ। ਜੋ ਆਪਣੀ ਮਰਜ਼ੀ ਨਾਲ ਬਣਾਇਆ ਗਿਆ, ਗੁਰੂ ਸਾਹਿਬ ਨੇ ਕਿਹਾ ਮੈਨੂੰ ਇਹਦੇ ਵਿੱਚ ਕੁਝ ਨਹੀਂ ਮਿਲਣਾ, ਮਰਜ਼ੀ ਤੂੰ ਆਪਣੀ ਕਰਨੀ, ਮੈਂ ਆਪਣੀ ਕਰ ਲਾਂਗਾ, ਦੌੜ ਕਿੱਥੋਂ ਤੱਕ ਜਾਣਾ, ਤੂੰ ਕਰਨਾ ਤੇ ਕਰ ਲੈ, ਨਹੀਂ ਕਰਨਾ ਤੇਰੀ ਮਰਜ਼ੀ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਇਹ ਨੇ ਰਸਤੇ ਗੁਰੂ ਨੂੰ ਚੰਗੇ ਲੱਗਣ ਦੇ। ਫਿਰ ਕਿਹਾ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਇਹ ਖੁੱਲਾ ਸ਼ਬਦ ਵਰਤਿਆ ਹਰ ਹਰ, ਇਹਦੇ ਅਰਥ ਨੇ ਜੋ ਕੁਝ ਤੈਨੂੰ ਗੁਰੂ ਨੇ ਉਪਦੇਸ਼ ਦਿੱਤਾ, ਕਿਉਂਕਿ ਬਾਣੀ ਸਾਰੇ ਮਜਮਾ ਵਾਸਤੇ ਹੈ। ਇੱਥੇ ਹਰ ਹਰ ਦੇ ਅਰਥ ਹਰ ਹਰ ਜਪਣਾ ਨਹੀਂ, ਸਾਰੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਨੇ ਸਮਸਤ ਉਪਦੇਸ਼ ਦੇਣਾ, ਸਾਂਝਾ ਇਸ਼ਾਰਾ ਕੀਤਾ ਹੈ ਕਿ ਜਿਹੜੇ ਮਜ਼ਹਬ ਵਿੱਚ ਤੂੰ ਜੀ ਰਿਹਾ, ਆਪਣੇ ਪੈਗੰਬਰ ਦੇ ਰਾਹ ਤੇ ਦੱਸੇ ਹੋਏ ਨਾਮ ਨੂੰ ਜਪ ਲੈ, ਜਿਹੜਾ ਤੇਰੇ ਗੁਰੂ ਨੇ ਤੈਨੂੰ ਕਿਹਾ ਹੈ ਉਹ ਜਪ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਇਹਦੇ ਵਿੱਚ ਇੱਕ ਬਚਨ ਕਿਹਾ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਵਿਣ ਭਾਣੇ ਕੇ ਨਾਏ ਕਰੀ। ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਹੜੀ ਗੱਲ ਗੁਰੂ ਨੂੰ ਨਹੀਂ ਚੰਗੀ ਲੱਗ ਰਹੀ ਤੇ ਗੁਰੂ ਨੇ ਲਿਖ ਕੇ ਸਪਸ਼ਟ ਵੀ ਕਰ ਦਿੱਤਾ ਮੈਨੂੰ ਇਹ ਚੰਗਾ ਲੱਗਦਾ, ਉਹ ਅਸੀਂ ਕਰਨਾ ਨਹੀਂ, ਹੋਰ ਸਭ ਕੁਝ ਕਰਨਾ ਹੈ, ਤਾਂ ਉਹ ਨਹੀਂ ਕੀਤਾ ਤੇ ਪ੍ਰਵਾਨਗੀ ਨਹੀਂ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਨਾ ਤੂੰ ਆਵੈ ਬਸ ਤੀਰਥ ਨਾਈਐ, ਨਾ ਤੂੰ ਆਵੈ ਬਸ ਧਰਤੀ ਤਾਈ, ਕਿਸੇ ਕੰਮ ਨਾਲ ਜਿਹਦੇ ਵਿੱਚ ਦਾਵਾ ਹੈ, ਜਿਹਦੇ ਵਿੱਚ ਬੰਦਾ ਗੁਰੂ ਨਾਲ ਵਹੀ ਖਾਤਾ ਕਰਦਾ ਹੈ। ਆ ਇੱਕ ਸਿੱਖ, ਵੈਸੇ ਤਾਂ ਨਵਾਬ ਵੀ ਕਿਹਾ ਉਹਨੂੰ ਦੌਲਤ ਖਾਨ, ਜਿੱਥੇ ਗੁਰੂ ਸਾਹਿਬ ਨੇ ਮੋਦੀ ਖਾਨਾ ਕੀਤਾ, ਸੁਲਤਾਨਪੁਰ ਦਾ ਹਾਕਮ ਸੀ ਦੌਲਤ ਖਾਨ, ਗੁਰੂ ਸਾਹਿਬ ਕੰਮ ਕਰਦੇ ਰਹੇ ਮੋਦੀ ਖਾਨੇ ਵਿੱਚ, ਬੜਾ ਵੱਡਾ ਕੰਮ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਸੌਦਾ ਵੰਡਣਾ, ਤਾਂ ਜਦੋਂ ਉੱਥੇ ਸੱਚ ਪ੍ਰਗਟ ਹੋਇਆ ਕੁਦਰਤੀ ਹੈ, ਸੱਚ ਐਸੀ ਚੀਜ਼ ਹੈ, ਆਹ ਜਿਹੜੀ ਧਰਤੀ ਹੈ ਇਹਨੂੰ ਕਹਿੰਦੇ ਨੇ ਮਾਤ ਲੋਕ, ਮਾਤ ਲੋਕ ਮ੍ਰਿਤਕਾ ਮਿੱਟੀ ਦੀ ਬਣੀ ਹੋਈ ਧਰਤੀ, ਨਾਸ਼ਮਾਨਤਾ ਦੀ ਧਰਤੀ, ਇੱਥੇ ਕੁਝ ਵੀ ਸਦਾ ਨਹੀਂ ਰਹਿੰਦਾ, ਝੂਠਾ ਹੈ ਸਭ ਕੁਝ। ਤਾਂ ਇੱਥੇ ਜਦੋਂ ਜਦੋਂ ਸੱਚ ਪ੍ਰਗਟ ਹੋਇਆ ਉਹ ਇੱਕ ਥਾਂ ਤੇ ਟਿਕ ਨਹੀਂ ਸਕਦਾ, ਜਿੱਥੇ ਸੱਚ ਥੋੜਾ ਚਿਰ ਬੋਲੋਗੇ ਥਾਂ ਬਦਲਣੀ ਪੈ ਜਾਏਗੀ, ਉਹਨੂੰ ਇੱਕ ਥਾਂ ਨਹੀਂ ਮਿਲੇਗਾ, ਉਹ ਥਾਂ ਬਦਲਣਾ ਪਏਗਾ ਉਸਨੂੰ, ਸੱਚ ਹੈ ਨਾ। ਤਾਂ ਜਦੋਂ ਉੱਥੇ ਸੱਚ ਚੱਲਿਆ ਤੇ ਜਿਹੜੇ ਰਿਸ਼ਵਤ ਖੋਰ ਸਨ, ਜਿਨ੍ਹਾਂ ਨੇ ਜੇਬਾਂ ਕੱਟ ਕੱਟ ਕੇ ਇਕੱਠਾ ਕੀਤਾ ਸੀ ਅਜੇ ਹੋਰ ਕਰਨਾ ਸੀ, ਉਹਨਾਂ ਨੇ ਕਿਹਾ ਵੀ ਇਸ ਬੰਦੇ ਨੂੰ ਕੱਢੋ ਵਿੱਚੋਂ, ਤੰਗ ਕਰ ਰਿਹਾ ਹੈ, ਝੂਠ ਬੋਲ ਰਿਹਾ ਹੈ। ਤਾਂ ਦੌਲਤ ਖਾਂ ਜਿਹੜਾ ਹੈ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਗੁਰੂ ਨਾਨਕ ਦੇਵ ਜੀ ਦਾ, ਪਰ ਉਹਨਾਂ ਨੇ 5-7 ਆਦਮੀ ਚੁਗਲਖੋਰ ਇਕੱਠੇ ਹੋ ਕੇ ਗਏ, ਉਹਨਾਂ ਨੇ ਕਿਹਾ ਜੀ ਨਾਨਕ ਜੀ ਸਭ ਕੁਝ ਘਾਟਾ ਪਵਾਈ ਜਾਂਦੇ ਨੇ, ਘਾਟਾ ਪੈ ਗਿਆ ਕਾਰੋਬਾਰ ਵਿੱਚ। ਹੈ ਤਾਂ ਸ਼ਰਧਾਲੂ ਸੀ, ਦੌਲਤ ਖਾਂ ਦਾ ਨਾਮ ਆਇਆ ਭਾਈ ਗੁਰਦਾਸ ਦੀਆਂ ਵਾਰਾਂ, ਪਰ ਇੱਕ ਗੱਲ ਯਾਦ ਰੱਖਣਾ, ਜੇ ਗੁਰੂ ਤੇ ਸ਼ਰਧਾ ਹੈ, ਪਿਆਰ ਹੈ, ਧਰਮ ਦੇ ਮਾਮਲੇ ਵਿੱਚ ਪਿਆਰ ਹੈ, ਤਾਂ ਉੱਥੇ ਇੱਕ ਕੰਮ ਰੱਖਣਾ ਵੀ ਕਿਸੇ ਦੀ ਕਈ ਗੱਲ ਤੇ ਵਿਸ਼ਵਾਸ ਕਰਕੇ ਕਦੀ ਨਾਤਾ ਨਾ ਤੋੜਨਾ, ਇਹ ਹੋ ਸਕਦਾ ਹੈ, ਇਹ ਮਾਇਆ ਦਾ ਵੀ ਇੱਕ ਰੂਪ ਹੈ। ਇੱਕ ਕਹਿੰਦੇ ਨੇ ਵੀ ਚੁਗਲਖੋਰ ਨੂੰ ਵਰ ਹੈ ਕਿ ਜਦੋਂ ਉਹ ਚੁਗਲੀ ਕਰਦਾ ਤਾਂ ਉਹਦੀ ਕੋਈ ਸਕਰੀਨਿੰਗ ਹੀ ਨਹੀਂ ਕਰਦਾ, ਸੱਚਾਈ ਹੈ ਨਾ, ਉਹਦੀ ਪੜਚੋਲ ਨਹੀਂ ਕਰਦਾ ਵੀ ਇਹ ਬੰਦਾ ਗੱਲ ਆ ਕੇ ਕਹਿ ਰਿਹਾ, ਪਹਿਲਾਂ ਥੋੜੀ ਜਿਹੀ ਪੜਚੋਲ ਤਾਂ ਕਰ ਲਈ ਵੀ ਹੈ ਕਿ ਨਹੀਂ, ਨਹੀਂ ਕਰੇਗਾ ਉਹ ਕਿਉਂ ਵਾਪਰਦਾ, ਉੱਥੇ ਖਿਆਲ ਰੱਖਣਾ, ਜਦੋਂ ਚੁਗਲਖੋਰ ਚੁਗਲੀ ਕਰਦਾ ਉਹਦੇ ਨਾਲ ਮਾਇਆ ਵਾਪਰਦੀ ਹੈ, ਮਾਇਆ ਦੇ ਅਰਥ ਨੇ ਪਰਦਾ ਪਾਉਣ ਵਾਲੀ ਚੀਜ਼, ਉਹਨੇ ਤੋੜਨਾ ਹੈ, ਦੂਰ ਲੈ ਕੇ ਜਾਣਾ। ਤਾਂ ਉਹਨਾਂ ਨੇ ਚੁਗਲੀ ਕੀਤੀ, ਦੌਲਤ ਖਾਂ ਦੇ ਮਨ ਵਿੱਚ ਸ਼ਰਧਾ ਉੱਡ ਗਈ ਗੁਰੂ ਨਾਨਕ ਦੇਵ ਜੀ ਦੇ, ਬੁਲਾ ਲਿਆ, ਕਹਿਣ ਲੱਗੇ ਜੀ ਹਿਸਾਬ ਦਿਓ। ਸਤਿਗੁਰੂ ਥੋੜਾ ਜਿਹਾ ਖੁਸ਼ ਹੋਏ, ਮੁਸਕਾਏ, ਕਹਿਣ ਲੱਗੇ ਠੀਕ ਹੈ, ਹਿਸਾਬ ਕਰਨਾ ਤੇ ਕਰ ਲਓ, ਪਰ ਇੱਕ ਗੱਲ ਯਾਦ ਰੱਖਣਾ, ਸਾਡੇ ਨਾਲ ਹਿਸਾਬ ਕੀਤਿਆਂ ਤੁਸੀਂ ਪੂਰੇ ਨਹੀਂ ਆਉਣਾ, ਇੱਥੇ ਹਿਸਾਬ ਨਹੀਂ ਚੱਲਦਾ, ਇਹ ਗੁਰੂ ਨਾਨਕ ਦਾ ਘਰ ਹੈ, ਆ ਜਦੋਂ ਦਾ ਇਹਦੇ ਵਿੱਚ ਹਿਸਾਬ ਕਿਤਾਬ ਵਾਲੇ ਸੱਜਣ ਆਏ, ਇੰਨਾ ਖਿਲਾਰੇ ਪੈ ਗਏ ਬਹੁਤ ਜ਼ਿਆਦਾ, ਹੁੰਦਾ ਹੈ ਨਾ ਹਿਸਾਬ ਕਿਤਾਬ, ਤੁਸੀਂ ਵੇਖਦੇ ਹੋ ਹਰ ਰੋਜ਼ ਫਲਾਣੇ ਗੁਰਦੁਆਰੇ ਵਿੱਚ ਰੌਲਾ ਪੈ ਗਿਆ ਜੀ, ਕੀ ਕਰੇ, ਹਿਸਾਬ ਨਹੀਂ ਠੀਕ ਹੋਇਆ, ਇਹ ਬੰਦ ਮੁੱਠੀ ਸੀ ਗੁਰੂ ਨਾਨਕ ਦੇਵ ਜੀ ਨੇ ਕਹੀ। ਤਾਂ ਹਿਸਾਬ ਹੋਇਆ, ਸਤਿਗੁਰਾਂ ਨੇ ਖੁਸ਼ ਹੋ ਕੇ ਕਿਹਾ ਹਿਸਾਬ ਦਿਆਂਗੇ, ਉਹਨਾਂ ਨੇ ਕਿਹਾ ਜੀ ਸਵੇਰੇ ਬਹਿੰਦਾ ਤੇਰਾ ਤੇਰਾ ਕਹੀ ਜਾਂਦਾ, ਲੋਕਾਂ ਨੂੰ ਦੇਈ ਜਾਂਦਾ, ਪੂਰਾ ਕਿੱਥੋਂ ਆਏਗਾ, ਹਿਸਾਬ ਕਰੋ ਇਸ ਦਾ। ਹਿਸਾਬ ਹੋਇਆ, ਕਈ ਦਿਨ ਹਿਸਾਬ ਹੋਇਆ, ਗੁਰੂ ਸਾਹਿਬ ਦੇ ਕੁਝ ਰੁਪਈਏ ਬਚ ਗਏ। ਇਤਿਹਾਸ ਕਹਿੰਦਾ ਮੈਨੂੰ ਚੇਤੇ ਵਿੱਚ ਨਹੀਂ ਵੀ 320 ਜਾਂ ਕਿੰਨੇ ਰੁਪਈਏ ਬਚੇ ਗੁਰੂ ਸਾਹਿਬ ਦੇ। ਉਹਨਾਂ ਕਿਹਾ ਇੱਕ ਵਾਰੀ ਫਿਰ ਕਰੋ, ਭੁਲੇਖਾ ਲੱਗ ਗਿਆ, ਇੱਕ ਵਾਰੀ ਫਿਰ ਕਰੋ। ਸਤਿਗੁਰਾਂ ਨੇ ਕਿਹਾ ਜਿੰਨੀ ਵਾਰੀ ਮਰਜ਼ੀ ਕਰ ਲਓ, ਵਿੱਚ ਬੈਠਾ ਹੋਇਆ ਹੈ, ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਹਿਸਾਬ ਉੱਧਰ ਹੀ ਹੋਣਾ ਹੈ, ਸਾਡੇ ਵੱਲ ਨਹੀਂ ਵਧਣਾ, ਕਿਉਂਕਿ ਅਸੀਂ ਹਿਸਾਬ ਤੋਂ ਪਰੇ ਚਲੇ ਗਏ ਹਾਂ, ਜਿੱਥੇ ਕੋਈ ਮੈਥ ਨਹੀਂ। ਤਾਂ ਗੁਰੂ ਸਾਹਿਬ ਦੇ ਪੈਸੇ ਵੱਧ ਗਏ। ਦੌਲਤ ਖਾਂ ਫਿਰ ਅੰਦਰੋਂ ਡਰ ਗਿਆ ਵੀ ਇਹ ਤਾਂ ਗਲਤੀ ਹੋ ਗਈ, ਗੁਰੂ ਤੇ ਬੇਵਿਸ਼ਵਾਸੀ, ਹਿਸਾਬ ਮੰਗ ਲਿਆ, ਸ਼ੰਕਾ ਕਰ ਲਈ। ਇਹ ਤਾਂ ਕੁਦਰਤੀ ਹੈ ਕਿ ਏਡੀ ਵੱਡੀ ਹਸਤੀ ਤੇ ਵੀ ਸ਼ੰਕਾ ਹੋ ਸਕਦੀ ਹੈ, ਜਿਹਨੂੰ ਅਸੀਂ ਰੱਬ ਕਿਹਾ ਹੈ ਨਾ, ਇੰਨੀ ਮਹਾਨ ਹਸਤੀ ਤੇ ਵੀ ਸ਼ੰਕਾ ਜਾਗ ਸਕਦੀ ਹੈ। ਤਾਂ ਉੱਠ ਕੇ ਆਇਆ, ਸਤਿਗੁਰਾਂ ਨੇ ਕਹਿ ਦਿੱਤਾ ਦੌਲਤ ਖਾਂ ਠੀਕ ਹੈ, ਬਸ ਸਾਡਾ ਤੇਰੇ ਨਾਲ ਪਿਆਰ ਜ਼ਰੂਰ ਹੈ ਪਰ ਹਿਸਾਬ ਵਾਲਾ ਹੈ। ਤੂੰ ਹਿਸਾਬ ਕੀਤਾ, ਹੁਣ ਅਸੀਂ ਵੀ ਕਰਾਂਗੇ ਨਾ, ਪਹਿਲਾਂ ਤੇ ਬੇਹਿਸਾਬੀ ਸੀ ਨਾ, ਤੇਰੇ ਖਜ਼ਾਨਾ ਅੰਦਰ ਪਿਆ ਹੋਇਆ ਬਹੁਤ ਪੁਰਾਣਾ, ਅਸੀਂ ਸੋਚਿਆ ਸੀ ਬਿਨਾਂ ਹਿਸਾਬ ਤੋਂ ਕਰ ਦਈਏ ਸਾਫ, ਅੰਦਰ ਪਿਆ ਹੋਇਆ ਨਾ ਸਾਡੇ ਬੜਾ ਕੰਮ ਕਰਨ ਵਾਲਾ, ਉਹ ਨਹੀਂ ਦਿਸਦਾ। ਗੱਲ ਹੈ ਹੀ ਇਸ ਤਰ੍ਹਾਂ ਦੀ, ਜਿਹੜਾ ਕੰਮ ਰੂਹਾਨੀਅਤ ਦਾ ਹੈ, ਜਿਹੜਾ ਗੁਰੂ ਸਾਹਿਬ ਨੇ ਕਰਨਾ, ਲੇਖੇ ਵਿੱਚ ਨਹੀਂ ਆਉਂਦਾ, ਹੋ ਜਾਂਦਾ ਹੈ। ਕਿਤੇ ਕਿਤੇ ਕੋਈ ਆਦਮੀ ਸੋਚਦਾ ਮੇਰਾ ਕੰਮ ਬਹੁਤ ਹੋਇਆ, ਕੋਈ ਕੋਈ ਵਿਅਕਤੀ ਹੈ ਉਹਨੂੰ ਹੋਰ ਰੰਗ ਚੜ ਜਾਂਦਾ, ਪਰ ਆਮ ਸੰਸਾਰੀ ਬੰਦੇ ਦਾ ਜੇ ਰੂਹਾਨੀਅਤ ਦਾ ਵੀ ਥੋੜਾ ਜਿਹਾ ਕੰਮ ਕਰਦਾ ਹੈ, ਗੁਰੂ ਸਾਰਾ ਤੇ ਨਹੀਂ ਹੁੰਦਾ ਉਹਦਾ, ਥੋੜੇ ਚਿਰ ਬਾਅਦ ਕਹਿੰਦਾ ਹੈ ਤੇ ਹੋ ਹੀ ਜਾਣਾ ਸੀ ਜੀ, ਇਹ ਹੋ ਹੀ ਜਾਣਾ ਸੀ, ਪਰ ਉਹ ਫਿਰ ਸਭ ਕੁਝ ਵਾਪਸੀ ਫਿਰ ਰੁਕ ਜਾਂਦਾ, ਉੱਥੇ ਨਹੀਂ ਟਿਕੇਗਾ ਕੁਝ। ਦੌਲਤ ਖਾਂ ਝੁਕਿਆ ਥੋੜਾ ਜਿਹਾ, ਸਤਿਗੁਰਾਂ ਨੇ ਬਾਂਹ ਫੜ ਲਈ, ਕਹਿਣ ਲੱਗੇ ਦੌਲਤ ਖਾਂ ਆ ਫੜ ਤੇਰੇ ਰੁਪਈਏ ਹਿਸਾਬ ਵਾਲੇ, ਅਸੀਂ ਚੱਲੇ ਹਾਂ। ਕਹਿਣ ਲੱਗੇ ਜੀ ਨਹੀਂ ਰਵੋ, ਮੇਰੇ ਤੋਂ ਗਲਤੀ ਹੋ ਗਈ, ਕਿਰਪਾ ਕਰੋ। ਕਹਿਣ ਲੱਗੇ ਅਸੀਂ ਤੇਰੇ ਤੇ ਨਾਰਾਜ਼ ਹੀ ਕੋਈ ਨਹੀਂ, ਰੱਬ ਨੇ ਕਿਰਪਾ ਕੀਤੀ ਏ, ਤੂੰ ਹਿਸਾਬ ਮੰਗ ਲਿਆ ਤੇ ਅਸੀਂ ਆਪਣੇ ਕੰਮ ਵੱਲ ਅੱਗੇ ਤੁਰਨੇ ਆ, ਅਸੀਂ ਆਜ਼ਾਦ ਹੋ ਗਏ, ਸਗੋਂ ਸਾਨੂੰ ਤੇਰੇ ਤੇ ਕੋਈ ਰੋਸ ਨਹੀਂ, ਤੂੰ ਠੀਕ ਕੰਮ ਕੀਤਾ ਹੈ, ਗੁਰੂ ਨੇ ਕਰਾਇਆ ਤੇਰੇ ਤੋਂ ਰੱਬ ਨੇ, ਜੇ ਤੂੰ ਹਿਸਾਬ ਨਾ ਲੈਂਦਾ ਤੇ ਹੋਰ 5 ਸਾਲ ਇੱਥੇ ਬੈਠੇ ਰਹਿਣਾ ਸੀ, ਬੜੇ ਕੰਮ ਨੇ ਹੋਰ ਜਿਹੜੇ ਬਾਕੀ ਦੇ ਕਰਨੇ ਹਨ, ਇਸ ਕਰਕੇ ਤੂੰ ਹਿਸਾਬ ਲਿਆ ਸਾਡੇ, ਠੀਕ ਹੈ ਪਿਆਰ ਤੇਰੇ ਨਾਲ ਰਹੇਗਾ, ਤੂੰ ਸਾਡਾ ਹਿਸਾਬ ਲਿਆ, ਹੁਣ ਰੱਬ ਨੇ ਤੇਰਾ ਹਿਸਾਬ ਲੈਣਾ ਹੈ, ਠੀਕ ਹੈ, ਜੇ ਨਾ ਲੈਂਦਾ ਫਿਰ ਕੋਈ ਹਿਸਾਬ ਨਹੀਂ ਹੈ। ਐਸੇ ਲੋਕ ਨੇ ਧਰਤੀ ਤੇ ਜਿਨ੍ਹਾਂ ਤੋਂ ਰੱਬ ਹਿਸਾਬ ਨਹੀਂ ਮੰਗਦਾ, ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ, ਪਰ ਉਹ ਚੱਲਦੇ ਲੇਖੇ ਦੇ ਵਿੱਚ ਜੀਵਨ ਮਰਿਆਦਾ ਵਿੱਚ ਰਹਿੰਦਾ। ਤਾਂ ਇਸ ਤਰ੍ਹਾਂ ਫਿਰ ਨਿਕਲੇ ਉਦਾਸੀਆਂ ਤੇ, ਫਿਰ ਉਹਨਾਂ ਨੇ ਸੱਚ ਦੀ ਗੱਲ ਸ਼ੁਰੂ ਅੱਗੇ ਹੋਰ ਵਧਾਉਣੀ ਸ਼ੁਰੂ ਕਰ ਦਿੱਤੀ। ਅੱਜ ਦੇ ਇਸ ਪਾਵਨ ਪਵਿੱਤਰ 6ਵੀਂ ਪੌੜੀ ਵਿੱਚ ਗੁਰੂ ਸਾਹਿਬ ਸਾਨੂੰ ਸੁਚੇਤ ਕਰਦੇ ਨੇ, ਤੀਰਥ ਨਾਵਾਂ ਜੇ ਤਿਸ ਪਾਵਾਂ, ਮੈਂ ਕੋਈ ਵੀ ਧਰਮ ਦਾ ਕਾਰਜ ਕਰਾਂ ਤੇ ਤਾਂ ਹੀ ਉਹ ਪ੍ਰਵਾਨ ਹੈ ਜੇ ਉਹ ਕੰਮ ਤੈਨੂੰ ਚੰਗਾ ਲੱਗੇ, ਨਹੀਂ ਤਾਂ ਇਹ ਗੱਲ ਨਾ ਵਾਪਰ ਜਾਏ ਕਿ ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ। ਇੱਕ ਜੀਵ ਇਸਤਰੀ ਦੂਸਰੀ ਸਖੀ ਨੂੰ ਕਹਿੰਦੀ ਹੈ, ਸਖੀ ਕਾਜਲ, ਕਾਜਲ ਦੇ ਅਰਥ ਨੇ ਸੁਰਮਾ, ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। 16 ਸ਼ਿੰਗਾਰ ਵੀ ਕਰ ਲੈ ਪਰ ਸ਼ਿੰਗਾਰ ਹੋ ਗਿਆ, ਹੁਣ ਸ਼ਿੰਗਾਰਾਂ ਨਾਲ ਗੱਲ ਮੁੱਕ ਗਈ। ਸਿੱਖ ਬੜਾ ਵੱਡਾ ਕਰਮ ਕਰਨ ਲੱਗ ਪਿਆ, ਉੱਚੇ ਸਚਿਆਰ ਹੋ ਗਿਆ, ਗੱਲ ਖਤਮ ਹੋ ਗਈ। ਗੁਰੂ ਨੇ ਇਹ ਵੀ ਕਿਹਾ ਵੀ ਤੂੰ ਬਹੁਤ ਵਧੀਆ ਮੇਰਾ ਸਿੱਖ ਹੈ, ਇਹ ਗੱਲ ਕਦੀ ਕਹੀ ਹੈ? ਆਪਣੇ ਆਪ ਤਾਂ ਸਿੱਖ ਐਲਾਨ ਕਰੀ ਜਾਂਦਾ ਹੈ ਕਿ ਮੈਂ ਬਹੁਤ ਵੱਡਾ ਸਿੱਖ ਹਾਂ, ਕਦੀ ਗੁਰੂ ਨੇ ਵੀ ਕਿਹਾ ਵੀ ਤੂੰ ਮੇਰਾ ਸਿੱਖ ਬਹੁਤ ਪਿਆਰਾ ਹੈ? ਜਿੱਦਣ ਉਹਨੇ ਕਿਹਾ ਉਦਣ ਗੱਲ ਲੇਖੇ ਵਿੱਚ ਪੈਣੀ। ਸਖੀ ਕਾਜਲ ਹਾਰ ਤੰਬੋਲ ਸਭੈ ਕਿਚ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰਿਹਾਂ ਕੰਤੈ ਬਾਜ ਸ਼ਿੰਗਾਰ, ਸਭ ਬਿਰਥਾ ਜਾਈਐ। ਚਲਾ ਜਾਏਗਾ ਐਵੇਂ ਜੇ ਵਿੱਚ ਦਾਵਾ ਆ ਗਿਆ ਤੇ। ਸ਼ਿੰਗਾਰ ਗਲਤ ਨਹੀਂ ਹੈ, ਦਾਵਾ ਗਲਤ ਹੈ। ਫਰੀਦ ਜੀ ਨੇ ਬਚਨ ਕੀਤਾ, ਨਾਤੀ ਧੋਤੀ ਸੰਭ ਹੀ ਸੁਤੀ ਆਏ ਨਿਚਿੰਦ, ਨਹਾ ਵੀ ਲਿਆ, ਕੱਪੜੇ ਵੀ ਪਾ ਲਏ, ਸ਼ਿੰਗਾਰ ਵੀ ਕਰ ਲਿਆ। ਨਾਤੀ ਧੋਤੀ ਸੰਭ ਹੀ, ਪਰ ਉਸ ਨਹਾਉਣ ਧੋਣ ਦਾ ਹੰਕਾਰ ਹੀ ਇੰਨਾ ਹੋ ਗਿਆ ਵੀ ਉਹ ਜਿਹੜਾ ਕੰਮ ਸੀ ਉਹ ਰਹਿ ਗਿਆ, ਸੁੱਤੀ ਸੌਂ ਗਈ। ਸੁੱਤੀ ਆਏ ਨਿਚਿੰਦ, ਕੋਈ ਪਰਵਾਹ ਨਹੀਂ ਰਹੀ, ਕੋਈ ਚਿੰਤਾ ਨਹੀਂ, ਹੁਣ ਤੇ ਬਣ ਗਏ ਗੁਰੂ ਕੇ ਖਾਲਸੇ, ਹੁਣ ਕਾਹਦੀ ਪਰਵਾਹ ਹੈ। ਭਾਵੇਂ 10 ਵਜੇ ਉੱਠਾਂਗੇ ਸਵੇਰੇ, ਨਿਤਨੇਮ ਨਾਮ ਹੀ ਕਰੀਏ, ਫਿਰ ਕਾਹਦੀ ਪਰਵਾਹ ਹੋ ਗਈ। ਇਹ ਹੋ ਗਈ ਸੁੱਤੀ ਆਏ ਨਿਚਿੰਦ। ਨਾਤੀ ਧੋਤੀ ਸੰਭ ਹੀ, ਸੰਭ ਹੀ ਦਾ ਅਰਥ ਸਾਰੀ, ਸਭ ਕੁਝ ਕਰ ਲਿਆ ਐਨ ਠੀਕ ਠੀਕ। ਇੱਥੇ ਜਾਗਣਾ ਵੀ ਹੈ ਤੇ ਜਾਗ ਕੇ ਕਰਨਾ ਕੀ, ਇਹ ਵੀ ਦੱਸਿਆ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾਗ ਪੈ। ਬਸ ਗੱਲ ਖਤਮ ਹੋ ਗਈ, ਕਹਿਣ ਲੱਗੇ ਨਹੀਂ, ਜਾ ਕੇ ਸੰਗ ਤੇ ਵਿਛੜਾ ਤਾਂ ਹੂ ਕੇ ਸੰਗ ਲਾਗ, ਗੱਲ ਅੱਗੇ ਹੀ ਸ਼ੁਰੂ ਹੋਣੀ ਹੈ, ਅਗਲੀ ਪੰਕਤੀ ਵਿੱਚ ਹੈ ਕੰਮ ਜਿਹੜਾ ਹੈ। ਤਾਂ ਕਹਿਣ ਲੱਗੇ ਸੁੱਤੀ ਆਏ ਨਚਿੰਦ, ਫਰੀਦਾ ਰਹੀ ਸੋ ਵਿਹੜੀ ਹਿੰਗ ਦੀ, ਗਈ ਕਤੂਰੀ ਗੰਧ, ਕਸਤੂਰੀ ਵੀ ਲਾਈ ਸੀ ਸਰੀਰ ਵਿੱਚੋਂ, ਖੁਸ਼ਬੂ ਵੀ ਆ ਰਹੀ ਸੀ, ਪਰ ਉਹ ਵੀ ਉੱਡ ਗਈ ਸੁੱਤਿਆਂ ਸੁੱਤਿਆਂ। ਹਿੰਗ ਕਹਿੰਦੇ ਨੇ ਜਿਹਦੇ ਵਿੱਚੋਂ ਥੋੜੀ ਜਿਹੀ ਬਦਬੂ ਜੀ ਆਉਂਦੀ ਹੈ, ਬੇਸਵਾਦਾ ਹੋ ਗਿਆ ਜੀਵਨ, ਹੁਣ ਰਸ ਨਹੀਂ। ਕਿਉਂਕਿ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੈ ਪਛਤਾਣੀ। ਤੂੰ ਦਿੱਤਾ ਸੀ, ਤੂੰ ਬਖਸ਼ਿਸ਼ ਕਰ ਦਿੱਤੀ, ਸੰਭਾਲਿਆ ਨਹੀਂ ਗਿਆ, ਬੇਚਿੰਤ ਹੋ ਗਏ, ਮਾਣ ਆ ਗਿਆ, ਹੰਕਾਰ ਆ ਗਿਆ। ਤਾਂ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ, ਉਡੀਕ ਕਰੇ ਸਿੱਖ ਇੱਕ ਗਰੀਬੀ ਇੱਕ ਭਾਵਨਾ ਰਵੇ, ਜੋ ਕੁਝ ਵੀ ਕਰੇ ਨਾ ਨਾਲੋ ਨਾਲ ਗੁਰੂ ਨੂੰ ਕਹਿੰਦਾ ਜਾਏ, ਹੋ ਜਾਏਗਾ ਪ੍ਰਵਾਨ, ਕੀਤਾ ਹੈ ਤੁਸੀਂ ਕਿਹਾ ਸੀ, ਕਰ ਲਿਆ ਹੈ ਕੁਝ ਸਾਰਾ ਕੁਝ, ਪਰ ਦੇਖਣਾ ਸਤਿਗੁਰੂ ਕਿਤੇ ਤੁਹਾਡੀ ਨਜ਼ਰ ਤੋਲੇ ਨਾ ਹੋ ਜਾਏ, ਪ੍ਰਵਾਨ ਕਰ ਲੈਣਾ, ਫਿਰ ਉਹ ਨਾਲ ਜੁੜ ਜਾਏਗਾ, ਫਿਰ ਕਰਨਾ, ਫਿਰ ਦੁਹਰਾ ਲੈਣਾ ਅੰਦਰ, ਠੀਕ ਕੀਤਾ ਹੈ, ਕਿਤੇ ਮੈਂ ਗਲਤ ਨਹੀਂ ਕਰ ਗਿਆ ਕੁਝ, ਜੇ ਗਲਤ ਕਰ ਗਿਆ ਤੇ ਬਖਸ਼ ਦੇਣਾ, ਠੀਕ ਕਰਨ ਦੀ ਅਕਲ ਦੇ ਦੇਣੀ, ਸਮਝ ਦੇ ਦੇਣੀ, ਤਾਂ ਸਭ ਕੁਝ ਠੀਕ ਹੁੰਦਾ ਜਾਏਗਾ। ਇੰਤਜ਼ਾਰੀ ਬੇਕਰਾਰੀ, ਦੋ ਚੀਜ਼ਾਂ ਇਕੱਠੀਆਂ ਰਹਿਣੀਆਂ ਚਾਹੀਦੀਆਂ, ਇੰਤਜ਼ਾਰ ਵੀ ਰਹਿਣਾ ਚਾਹੀਦਾ, ਜਦੋਂ ਤੂੰ ਕਰੇਗਾ ਉਦੋਂ ਹੀ ਠੀਕ, ਕੋਈ ਕਾਲ ਨਹੀਂ, ਪਰ ਬੇਕਰਾਰੀ ਵੀ ਰਹਿਣੀ ਚਾਹੀਦੀ, ਅੰਦਰ ਤੜਫਣਾ ਵੀ ਰਹਿਣੀ ਚਾਹੀਦੀ। ਇਹਨੂੰ ਭਾਈ ਵੀਰ ਸਿੰਘ ਜੀ ਨੇ ਕਿਹਾ, ਉਹ ਕਹਿੰਦੇ ਨੇ ਜੇ ਜੀਵਨ ਜਿਉਣਾ ਸਿੱਖਣਾ ਤੇ ਜਵਾਲਾਮੁਖੀ ਉਸ ਤੋਂ ਸਿੱਖ ਜਿਹੜਾ ਬਾਹਰ ਨਹੀਂ ਫੁੱਟਦਾ ਤੇ ਅੰਦਰੇ ਅੰਦਰੇ ਉਬਲਦਾ ਰਹਿੰਦਾ। ਜਵਾਲਾਮੁਖੀ ਜਿੱਥੇ ਫੁੱਟਦਾ ਹੈ ਨਾ, ਉਹਦੇ ਤੋਂ ਕਈ ਸਾਲ ਪਹਿਲਾਂ ਉਸ ਥਾਂ ਤੇ ਜ਼ਮੀਨ ਦੇ ਵਿੱਚੋਂ ਉਬਲਦਾ ਹੈ, ਬਾਹਰ ਨਹੀਂ ਫੁੱਟਦਾ। ਉਹ ਕਹਿੰਦੇ ਨੇ ਉਹ ਗੁਰੂ ਨਾਲ ਜਿਹੜਾ ਪਿਆਰ ਕਰਨਾ ਉਹਨੂੰ ਅੰਦਰੇ ਅੰਦਰ ਹੀ ਉਬਾਲੀ ਜਾ, ਨਾ ਤੂੰ ਅੱਖਾਂ ਸੁੱਕਣ ਦੇਣੀਆਂ ਨੇ ਤੇ ਨਾ ਉਹਨਾਂ ਵਿੱਚੋਂ ਪਾਣੀ ਵਹਿ ਕੇ ਬਾਹਰ ਜਾਣਾ ਚਾਹੀਦਾ। ਹਾਂ, ਵਿੱਚ ਜ਼ਰੂਰ ਰਹਿਣਾ ਚਾਹੀਦਾ, ਕਿਤੇ ਮਾਰੂ ਥਲ ਨਾ ਬਣ ਜਾਏ ਜੀਵਨ, ਸੁੱਕਾ ਨਾ ਹੋ ਜਾਏ। ਤਾਂ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਹਾਏ ਕਰੀ, ਜੇ ਤੈਨੂੰ ਚੰਗਾ ਨਾ ਲੱਗਾ ਮੇਰੇ ਕਰਮਾਂ ਦੇ ਅਰਥ ਕੀ ਹੋਣਗੇ, ਮੇਰੀ ਸੱਚਾਈ ਦਾ ਅਰਥ ਕੀ ਬਣੇਗਾ ਜੇ ਤੈਨੂੰ ਪ੍ਰਵਾਨ ਨਾ ਹੋਇਆ। ਇਸ ਤਰ੍ਹਾਂ ਜੇ ਤੇਰੀ ਨਜ਼ਰ ਨਾ ਹੋਵੇ ਤਾਂ ਜੇਤੀ ਸਿਰਠ ਉਪਾਈ, ਜਿੰਨੀ ਵੀ ਸ੍ਰਿਸ਼ਟੀ ਉਪਾਈ ਹੈ ਇੱਥੇ ਵਿਸ਼ਰਾਮ ਲਾਉਣਾ, ਜੇਤੀ ਸਿਰਠ ਉਪਾਈ ਤੇ ਵਿਸ਼ਰਾਮ ਲਾਉਣਾ। ਇਹ ਪੰਕਤੀ ਬੜੀ ਮਹਿੰਗੀ ਹੈ। ਅੱਗੇ ਜਿਹੜਾ ਲਫ਼ਜ਼ ਹੈ ਵੇਖਾਂ, ਇਹਦੇ 'ਤੇ ਫਿਰ ਵਿਸ਼ਰਾਮ ਲਾਉਣਾ, ਇਹਨੂੰ ਵੱਖਰਾ ਪੜ੍ਹਨਾ, ਨਾ ਅਗਲੀ ਪੰਕਤੀ ਨਾਲ ਨਾ ਪਿਛਲੀ ਨਾਲ। ਜਿੰਨੀ ਵੀ ਸ੍ਰਿਸ਼ਟੀ ਤੂੰ ਉਪਾਈ ਹੈ ਧਿਆਨ ਦਿਓ। ਵੈਸੇ ਜਿਹੜੇ ਅਰਥ ਪੜ੍ਹੇ ਉਹ ਤਾਂ ਇਹ, ਮੇਰਾ ਮਤਲਬ ਕੋਈ ਵੱਖਰੇ ਕਰਨੇ ਨਹੀਂ, ਪਰ ਕੁਝ ਸੋਧਾਂ ਜ਼ਰੂਰ ਹੋ ਸਕਦੀਆਂ। ਇਹ ਵਿਚਾਰ ਹੈ, ਜੇ ਇਹ ਪੂਰਾ ਨਾ ਹੋਵੇ ਤੇ ਪਿੱਛੋਂ ਹੋਰ ਕੋਈ ਆਦਮੀ ਇਹਦਾ ਹੋਰ ਸੁਧਾਰ ਵੀ ਕਰ ਸਕਦਾ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ। ਇਹਦਾ ਮਤਲਬ ਇਹ ਨਹੀਂ ਕਿ ਜਦੋਂ ਮੈਂ ਕਹਾਂਗਾ ਵੀ ਇਹ ਅਰਥ ਪਹਿਲਾਂ ਲਿਖੇ ਸਨ, ਹੁਣ ਇਹਦਾ ਮਤਲਬ ਇਹ ਨੇ ਵੀ ਉਹ ਗਲਤ ਸਨ, ਧਿਆਨ ਦੇਣਾ, ਗਲਤ ਨਹੀਂ ਸਨ ਉਹ, ਉਹ ਵੀ ਵਿਕਾਸ ਕੀਤਾ ਗਿਆ, ਉਹ ਵੀ ਗੁਰੂ ਨੇ ਕੁਝ ਸਰੀਰਾਂ ਰਾਹੀਂ ਵਿਕਾਸ ਕਰਕੇ ਸਾਨੂੰ ਦੱਸਿਆ, ਹੁਣ ਵੀ ਗੁਰੂ ਵਿਕਾਸ ਕਰ ਰਿਹਾ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਕਰ ਜਾਏ ਗੁਰੂ, ਹੋਰ ਡੂੰਘਾ ਬਣ ਜਾਏ ਗੱਲ, ਪਰ ਜਿਹੜੇ ਪਹਿਲਾਂ ਅਰਥ ਨੇ ਮੈਂ ਵੀ ਕਹਿ ਦਿਆਂ ਵੀ ਉਹ ਵੇਖਾਂ ਤੇ ਵਿਸ਼ਰਾਮ ਹੈ, ਉਹਦੇ ਅਰਥ ਕੀਤੇ ਗਏ ਨੇ। ਜਿੰਨੀ ਸ੍ਰਿਸ਼ਟੀ ਉਪਾਈ ਮੈਂ ਵੇਖਦਾ ਹਾਂ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕੁਝ ਨਹੀਂ ਮਿਲਦਾ, ਪਰ ਇੱਥੇ ਥੋੜ੍ਹਾ ਜਿਹਾ ਰੁਕਣਾ ਹੈ। ਜੇਤੀ ਸਿਰਠ ਉਪਾਈ, ਇੱਥੇ ਵਿਸ਼ਰਾਮ ਲਾ ਕੇ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਸਾਰੀ ਸ੍ਰਿਸ਼ਟੀ ਦੇ ਅੰਦਰ ਇੱਕ ਇੱਛਾ ਹੈ ਕਿ ਵੇਖਾਂ, ਮੈਂ ਤੇਰਾ ਦਰਸ਼ਨ ਵੇਖ ਲਵਾਂ। ਸਾਰੀ ਸ੍ਰਿਸ਼ਟੀ ਵਿੱਚ ਅੰਦਰ ਮੰਗ ਹੈ, ਬਾਹਰ ਭਾਵੇਂ ਸਾਰਿਆਂ ਦੇ ਪ੍ਰਗਟ ਨੇ, ਹਰ ਇੱਕ ਜੀਵ ਵਿੱਚ ਇਹ ਮੰਗ ਹੈ ਕਿ ਮੈਂ ਵੇਖਾਂ, ਦਰਸ਼ਨ ਕਰਾਂ। ਜੇ ਇਹਨੂੰ ਸਿੱਧ ਕਰਨਾ, ਸਮਾਂ ਨਹੀਂ, ਬੜੇ ਵਿੱਚ ਬਾਣੀ ਦੇ ਉਦਾਹਰਣ ਦਿੱਤੇ ਗਏ ਨੇ, ਦਰਸ਼ਨ ਕੋ ਲੋਚੈ ਸਭ ਕੋਈ, ਸਾਰੇ ਲੋਚਦੇ ਨੇ, ਪਤਾ ਨਹੀਂ ਸਾਰਿਆਂ ਨੂੰ ਵੀ ਅਸੀਂ ਲੋਚ ਰਹੇ ਹਾਂ, ਆਹ ਹੋਰ ਕੁਝ ਲੱਭ ਰਹੇ ਹਾਂ, ਉਹਦੇ ਪਿੱਛੇ ਖੋਜ ਰੱਬ ਦੀ ਹੋਈ ਹੈ, ਪਤਾ ਨਹੀਂ ਉਸ ਚੀਜ਼ ਦਾ ਵੀ ਕੀ ਲੱਭ ਰਹੇ ਹਾਂ। ਥੋੜਿਆਂ ਨੂੰ ਪਤਾ ਲੱਗ ਗਿਆ ਅਸੀਂ ਕਿਹਨੂੰ ਲੱਭ ਰਹੇ ਹਾਂ, ਬਾਕੀਆਂ ਨੂੰ ਪਤਾ ਨਹੀਂ ਲੱਗਾ ਕਿਹਨੂੰ ਲੱਭ ਰਹੇ ਹਾਂ। ਜਿਵੇਂ ਇੱਕ ਬੱਚਾ ਜਨਮ ਲੈਂਦਾ ਨਾ ਛੋਟਾ ਜਿਹਾ, ਤੁਸੀਂ ਵੇਖੋਗੇ ਛੋਟਾ ਜਿਹਾ ਪਸ਼ੂ ਦਾ ਬੱਚਾ ਜਨਮ ਲੈਂਦਾ ਤੇ ਕੁਝ ਘੰਟਿਆਂ ਬਾਅਦ ਉਹਦੀਆਂ ਅੱਖਾਂ ਬੰਦ ਹੁੰਦੀਆਂ ਤੇ ਮੂੰਹ ਖੋਲ ਕੇ ਜੀਭ ਕੱਢਦਾ ਹੈ, ਦੁੱਧ ਲੱਭਦਾ ਮਾਂ ਦਾ, ਖੋਜ ਕਰਦਾ ਹੈ, ਪਤਾ ਨਹੀਂ ਉਸ ਨੂੰ ਮੈਂ ਕੀ ਲੱਭ ਰਿਹਾ। ਇੱਕ ਸਿਰਫ ਅੰਦਰ ਕੁਦਰਤੀ ਗਿਆਨ ਹੈ, ਉਹ ਖੋਜ ਤੇ ਕਰ ਰਿਹਾ ਆਪਣੇ ਮਾਂ ਦੇ ਦੁੱਧ ਦੀ, ਪਰ ਉਹਨੂੰ ਪਤਾ ਨਹੀਂ ਮੈਂ ਕਿਹਨੂੰ ਖੋਜ ਰਿਹਾ। ਕਿਤੇ ਮੂੰਹ ਮਾਰਦਿਆਂ ਮਾਰਦਿਆਂ ਜੇ ਮਿੱਟੀ ਵਿੱਚ ਲੱਗ ਗਿਆ ਤੇ ਉਹਨੇ ਮਿੱਟੀ ਖਾਣ ਲੱਗ ਜਾਣੀ ਹੈ, ਪਰ ਉਹ ਬਿਮਾਰ ਕਰ ਦੇਗੀ। ਇਸ ਤਰ੍ਹਾਂ ਬੰਦਾ ਹਰ ਇੱਕ ਜਿਹੜਾ ਵੀ ਖੋਜ ਕਰ ਰਿਹਾ, ਖੋਜ ਤੇ ਹੈ ਪਰਮਾਤਮਾ ਦੀ, ਨਾਮ ਦੀ, ਪਰ ਰਾਹ ਵਿੱਚ ਮਿੱਟੀ ਵਿੱਚ ਮੂੰਹ ਲੱਗ ਗਿਆ, ਕਿਤੇ ਉਹਨੂੰ ਖਾਣ ਲੱਗ ਗਿਆ, ਹੈ ਬੜੀ ਸਵਾਦ ਉਹ ਸੰਸਾਰ, ਸੰਸਾਰ ਦੇ ਪਦਾਰਥਾਂ ਦੀ ਮਿੱਟੀ ਉਹਨੂੰ ਖਾ ਰਿਹਾ, ਇਸ ਕਰਕੇ ਆਤਮਕ ਤੌਰ ਤੇ ਬਿਮਾਰ ਹੈ, ਕੀੜਿਆਂ ਦਾ ਸ਼ਿਕਾਰ ਹੋ ਗਿਆ। ਤਾਂ ਇਸ ਤਰ੍ਹਾਂ ਖੋਜ ਹਰ ਇੱਕ ਦੀ ਉਹੀ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਕੋਈ ਉਹਨੂੰ ਨਸ਼ੇ ਵਿੱਚੋਂ ਲੱਭ ਰਿਹਾ, ਕੋਈ ਉਹਨੂੰ ਵਾਸ਼ਨਾ ਵਿੱਚੋਂ ਲੱਭ ਰਿਹਾ, ਕੋਈ ਉਹਨੂੰ ਕੱਪੜਿਆਂ ਦੀ ਸਜਾਵਟ ਵਿੱਚੋਂ ਲੱਭ ਰਿਹਾ, ਕੋਈ ਉਹਨੂੰ ਸਰੀਰ ਦੇ ਮੇਕਅਪ ਵਿੱਚੋਂ ਲੱਭ ਰਿਹਾ, ਕੋਈ ਕਰੰਸੀ ਵਿੱਚੋਂ, ਕੋਈ ਰਾਜਨੀਤਿਕ ਅਹੁਦੇ ਵਿੱਚੋਂ, ਕੋਈ ਧਾਰਮਿਕ ਅਹੁਦੇ ਵਿੱਚੋਂ, ਲੱਭ ਸਾਰੇ ਹੋ ਰਹੇ ਨੇ ਪਰ ਅੱਖਾਂ ਬੰਦ ਕਰਕੇ ਲੱਭ ਰਹੇ ਨੇ। ਇਸ ਚੀਜ਼ ਦਾ ਗਿਆਨ ਨਹੀਂ ਕਿਹਨੂੰ ਲੱਭ ਰਿਹਾ, ਕੋਈ ਕੁਝ ਖਾਈ ਜਾਂਦਾ, ਕੋਈ ਕੁਝ, ਉੱਥੇ ਹੀ ਰੁਕ ਗਏ ਸਾਰੇ। ਪਰ ਜਿਨ੍ਹਾਂ ਨੇ ਗੁਰੂ ਕੀ ਸੰਗਤ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ ਅਸੀਂ ਕਿਹਨੂੰ ਲੱਭ ਰਹੇ ਹਾਂ। ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਬਚਨ ਹੈ ਕਿ ਜੇਤੀ ਸਿਰਠ ਉਪਾਈ, ਜਿੰਨੀ ਵੀ ਦੁਨੀਆਂ ਪੈਦਾ ਕੀਤੀ ਉਹਨਾਂ ਦੇ ਮਨ ਵਿੱਚ ਇੱਕ ਇੱਛਾ ਹੈ ਕਿ ਵੇਖਾਂ, ਮੈਂ ਉਸ ਨੂੰ ਵੇਖ ਲਵਾਂ, ਪਰ ਬਿਨ ਕਰਮਾਂ ਕੇ ਮਿਲੈ, ਇੱਥੇ ਵਿਸ਼ਰਾਮ ਲਾਉਣਾ। ਜਿੰਨਾ ਚਿਰ ਮਨੁੱਖ ਦੀ ਭਾਗ ਲੜੀ ਪ੍ਰਾਲਬੱਧ, ਅੰਦਰਲਾ ਸਿਸਟਮ ਸੂਤ ਨਹੀਂ ਹੁੰਦਾ, ਸਿੱਧਾ ਨਹੀਂ ਹੁੰਦਾ, ਉਹ ਸੰਗਤ ਤੋਂ ਬਿਨਾਂ ਨਹੀਂ ਹੋਵੇਗਾ, ਗੁਰੂ ਤੋਂ ਬਿਨਾਂ ਨਹੀਂ ਹੋਵੇਗਾ। ਕੇ ਮਿਲੈ, ਕੁਝ ਨਹੀਂ ਮਿਲ ਸਕਦਾ, ਜੇ ਮਿਲ ਸਕਦਾ ਹੁੰਦਾ ਲਈ ਸਾਰੇ ਲੈ ਲੈਂਦੇ, ਸਾਰਿਆਂ ਨੂੰ ਮਿਲ ਜਾਂਦਾ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੇ।